आप नारायण कला तार जग मह परवरयो, निरंकार अकार जोत जग मंडल करयो। धन गुरु नानक देव साहब जी महाराज जी की अमृत कथा आप जी सुन रहे। कलयुग नाल सतगुरां दी वार्ता हो रही। कलयुग सतगुरां नूं परखण आया पर सतगुरां दा सेवक हो गया। कहिंदा जी मेरे कोलों कोई भेटा स्वीकार करो, मैं कुछ मोतियां दे मंदर महल उसार के तुहानूं अर्पदियां। तो पातशाह ने शब्द उचारिया, मोती तां मंदर उसरह रतनी तां होहे जड़ाओ, कस्तूर कुंगू अगर चंदन लीप आवै चाओ, मत देख भूलां विसरै तेरा चित ना आवै नाओ। किते ना मोतियां दे मंदरां ते महलां नूं वेख के ऐसा ना होवे कि हे अकाल पुरख मैनू तेरा नाम विसर जाए ते मेरा मेरे हिरदे च तेरा नाम चेते ना आवे, मेरे ते तरस करियो कि मैनू कदे भी तुहाडा नाम ना भुले। इस शब्द दे चार बंद ने वो कल दी कथा विच आप जी ने सरवण कीते हैं। धरती ता हीरे लाल जड़ती, लग लाल जड़ाओ, फिर सिद्ध होई सिद्ध होए सिद्ध लाई रिद अखां आओ, सुल्तान हुआ मेल लश्कर तख्त राखां पाओ। कि जे मैं सुल्तान हो जावां बादशाह बन जावां तख्तां ते पैर धरां, हुक्म हासिल करके लोकदियां च मेरा पै होवे, इना कुछ होवे ते हे वाहिगुरु फिर भी मैनू तू ना विसरे, तेरा नाम किते ऐसा ना होवे कि मेरे चित चो भुल जाए। गरीबन वाज पातशाह ने जदों ये बचन उचारे ते कलयुग नमस्कार करदा, दस रहा है कि मैनू की आ गया है अकाल पुरख दी, क्योंकि ओदे हुक्म च ही सब कुछ वरत रहा। हुक्म है अंदर सब को, बाहर हुक्म ना कोए। ये कलयुग भी परमेशर दे हुक्म च वरतदा, एदा समा है, एदा वरतारा वरत रहा है। असल विच असी अपने जीवन दे समय दे पड़ा जदों पिछले समयां विच वेखदे आं, अज दे समय नाल पिछले समय नूं जदों असी तुलना करके वेखदे आं ते इउं प्रतीत हुंदा वी अज तों 20 25 30 साल पहलां साडा वेड़ा कुछ भला वेड़ा सी। असी कहने उदों सतयुग सी, हुण कलयुग है। जदों किसे 80 85 साल दे बजुर्ग कोल बैठीए ता ओ कहिंदा साडे वेले समा भले सी, चंगा समा सी, लोक बड़े चंगे सी, हुण कलयुग आया। यानी कि जिवें जिवें समा बीत रहा है तिवें तिवें वरतारा होर भयानक हो रहा है। ते गुरु बाबा जी दे समय कलयुग दा की वरतारा सी ओ भी है। तो जदों लोक दुराचारी हो जांदे ने, जदों लोक आचरण तों डिग पैंदे ने, जदों लोक केवल व्यापारी हो जांदे ने, जदों लोक धर्म दा विखावा करन लग पैंदे ने, जदों लोक धर्म नूं भी व्यापार बना लैंदे ने, रब दे नां ते व्यापार करन लग पैंदे ने, तो समझ लेना चाहिदा भी हुण इह कलयुग दा समां है। पर जिहड़ा गुरमुख है नाम अभ्यासी है ओहदे लई पहलां भी सतयुग सी, ओहदे लई हुण भी सतयुग है, ओहदे लई आउण वाले समें विच भी सतयुग ही रहना, क्योंकि ओहनूं इह माड़ियां बिरतियां फुरदियां ही नहीं। जिहनूं माड़ियां बिरतियां फुरदियां ने कलयुग ओहदे वास्ते है, जेदे अंदर नेक नियत है, जेदी बिरति भली है, जेदे अंदर संस्कार चंगे ने, जेदे अंदर परमेश्वर दे भजन दी राह चलदी है, जेदे अंदर निरंकार दा चिंतन चलदा है, वो ता इस समय विच भी सतयुग विच ही जीवदा। आओ मन बिरतियां एकाग्र करिए। ਇਹ ਕਲਯੁਗ ਰੂਪ ਬਣਾ ਕੇ ਆਇਆ ਸਤਿਗੁਰਾਂ ਨਾਲ, ਵੈਸੇ ਦਾ ਰੂਪ ਨਹੀਂ, ਪਰ ਜਦੋਂ ਗੱਲਬਾਤ ਕਰਨੀ ਹੈ ਮਹਾਰਾਜ ਜੀ ਨਾਲ ਬਚਨ ਕਰਨੇ ਨੇ, ਫਿਰ ਇਹ ਰੂਪਮਾਨ ਹੋ ਕੇ ਆਇਆ। ਉਹ ਪਾਤਸ਼ਾਹ ਨਾਲ ਜਿਵੇਂ ਵਾਰਤਾ ਹੋ ਰਹੀ ਹੈ, ਸਰਵਣ ਕਰਨ ਤੋਂ ਪਹਿਲਾਂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜੋ, ਇਕਾਗਰਤਾ ਬਣਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕੰਕਾਰ ਆਇਸ ਮੁਜੈ ਸੋ ਤੁਮ ਕਹੋ ਸੁਨਾਏ।
ਕਲਯੁਗ ਕਹਿੰਦਾ ਮੈਨੂੰ ਏਕੰਕਾਰ ਦੀ ਆਗਿਆ, ਏਕੰਕਾਰ ਨੇ ਜੋ ਮੈਨੂੰ ਆਗਿਆ ਦਿੱਤੀ ਹੈ ਹੇ ਗੁਰੂ ਨਾਨਕ ਸਾਹਿਬ, ਉਹ ਮੈਂ ਤੁਹਾਨੂੰ ਦੱਸਦਾ ਹਾਂ, ਤੁਹਾਨੂੰ ਸੁਣਾਉਂਦਾ ਹਾਂ।
ਬੁੱਧ ਸਭਿਨ ਬਿਪਰੀਤ ਕਰ ਦੇਹੋ ਕੁਕਰਮ ਚਲਾਏ।
ਏਕੰਕਾਰ ਦਾ ਮੈਨੂੰ ਹੁਕਮ ਹੈ ਕਿ ਜੀਵਾਂ ਦੀ ਬੁੱਧੀ ਵਿਪਰੀਤ ਕਰ ਦੇ, ਉਲਟ ਕਰ ਦੇ। ਕਲਯੁਗ ਵਿੱਚ ਜੀਵਾਂ ਦੀ ਬਿਰਤੀ ਉਲਟ ਜਾਂਦੀ ਹੈ। ਆਵਤ ਕੋ ਜਾਤਾ ਕਹੇ, ਜਾਤੇ ਕੋ ਆਇਆ, ਪਰ ਕੀ ਕੋ ਅਪਨੋ ਕਹੇ, ਅਪਨੋ ਨਹੀਂ ਪਾਇਆ, ਮਿੱਠੇ ਕੋ ਕੌੜਾ ਕਹੇ, ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡੀਠਾ। ਕਲਯੁਗ ਵਿੱਚ ਬਿਰਤੀ ਉਲਟ ਹੋ ਜਾਂਦੀ ਹੈ। ਕਹਿੰਦਾ ਮੈਨੂੰ ਹੁਕਮ ਹੀ ਇਹ ਹੈ ਪਰਮੇਸ਼ਰ ਦਾ ਕਿ ਮੇਰੇ ਸਮੇਂ ਵਿੱਚ ਮੈਂ ਜੀਵਾਂ ਦੀ ਜਿਹੜੀ ਮਤ ਹੈ, ਬੁੱਧੀ ਹੈ, ਉਹ ਵਿਪਰੀਤ ਕਰਨੀ ਹੈ, ਉਲਟ ਕਰਨੀ, ਸਿੱਧਾ ਨਹੀਂ ਚੱਲਣ ਦੇਣਾ। ਤਦੇ ਤੇ ਮਹਾਰਾਜ ਜੀ ਗੁਰਬਾਣੀ ਵਿੱਚ ਵੀ ਕਹਿੰਦੇ ਹੋ ਚਲਤ ਕਤ ਟੇਢੇ ਟੇਢੇ ਟੇਢੇ, ਕਿੱਥੇ ਟੇਢਾ ਟੇਢਾ ਜਿਹਾ ਹੋ ਕੇ ਟੁਰਦਾ, ਸਿੱਧਾ ਹੋ ਕੇ ਚੱਲ। ਕਲਯੁਗ ਟੇਢਾ ਕਰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਧਾ ਟੋਰਦੇ, ਸੁਧੇ ਸੁਧੇ ਰੇਗ ਚਲੋ। ਕਲਯੁਗ ਦਾ ਕਰਮ ਹੈ ਮਨੁੱਖ ਦੀ ਬਿਰਤੀ ਨੂੰ, ਬੁੱਧੀ ਨੂੰ ਵਿਪਰੀਤ ਕਰਨਾ, ਉਲਟ ਕਰਨਾ। ਕਿਸੇ ਦੂਜੇ ਦੀ ਵਸਤੂ ਹੋਵੇ, ਨਾਲ ਕੋਈ ਪੁੱਛ ਲੇ ਵੀ ਇਹ ਕਿਹਦੀ ਜ਼ਮੀਨ ਹੈ, ਜਾਂ ਕਹਿ ਦੇ ਵੀ ਇਹ ਕਿਹਦੀ ਜਗ੍ਹਾ, ਝੱਟ ਕੋਲੋਂ ਬੋਲਦਾ ਕਹਿੰਦਾ ਆਪਣੀ ਆ, ਉਹ ਭਾਵੇਂ ਬੰਨੇ ਦੇ ਉੱਤੇ ਪੈਰ ਨਾ ਰੱਖਣ ਦਿੰਦਾ ਹੋਵੇ, ਆਪਣੀ ਹੈ। ਪਰਾਈ ਵਸਤੂ ਨੂੰ ਆਪਣਾ ਕਹਿਣ ਦਾ ਰਿਵਾਜ ਹੈ ਕਲਯੁਗ ਚ, ਤੇ ਜਿਹੜੀ ਆਪਣੀ ਆ ਉਹ ਇਹਨੂੰ ਓਦਾਂ ਨੀ ਚੰਗੀ ਲੱਗਦੀ, ਆਪਣੋ ਨਹੀਂ ਪਾਇਆ। ਦੂਜੇ ਦੀ ਥਾਲੀ ਚ ਪਿਆ ਲੱਡੂ ਭਾਵੇਂ ਛੋਟਾ ਹੋਵੇ ਤਾਂ ਵੀ ਵੱਡਾ ਦਿਸਦਾ, ਆਪਣੀ ਥਾਲੀ ਚ ਭਾਵੇਂ ਸੋਨੇ ਦੇ ਪਕਵਾਨ ਪਏ ਹੋਣ ਉਹ ਨੀ ਪਾਉਂਦੇ। ਇਹ ਹੈ ਕਲਯੁਗ। ਰੰਗਿਆ ਹੋਇਆਂ ਦੀ ਨਿੰਦਿਆ ਹੁੰਦੀ ਆ ਕਲਯੁਗ ਵਿੱਚ, ਜਿਹੜੇ ਭਜਨ ਕਰਨ ਵਾਲੇ ਨੇ, ਬਾਣੀ ਪੜਨ ਵਾਲੇ ਨੇ, ਉਹਨਾਂ ਦੀ ਨਿੰਦਾ ਹੁੰਦੀ ਕਲਯੁਗ। ਮਿੱਠੇ ਨੂੰ ਕੌੜਾ ਕਹਿੰਦੇ ਆ ਤੇ ਕੌੜੇ ਨੂੰ ਮਿੱਠਾ ਕਹਿੰਦੇ ਆ। ਇਹ ਆ ਕਲੀ ਕਾਲ। ਕਲਯੁਗ ਕਹਿੰਦਾ ਮੈਂ ਮਨੁੱਖਾਂ ਦੀ ਬੁੱਧੀ ਨੂੰ ਉਲਟਾ ਦਿੰਦਾ, ਇਹ ਮੈਨੂੰ ਹੁਕਮ ਹੈ। ਦੂਸਰਾ ਬਚਨ ਕੀ ਕਹਿੰਦੇ ਆ, ਦੁਬਾਰਾ ਪੜੋ ਜੀ।
ਬੁੱਧ ਸਭਿਨ ਬਿਪਰੀਤ ਕਰ ਦੇਹੋ ਕੁਕਰਮ ਚਲਾਏ।
ਕਹਿੰਦਾ ਜੀ ਏਕੰਕਾਰ ਦਾ ਹੁਕਮ ਹੈ ਕਿ ਇੱਕ ਤਾਂ ਮਨੁੱਖਾਂ ਦੀ ਬੁੱਧੀ ਉਲਟ ਕਰ ਦੇ, ਦੂਜਾ ਉਹਨਾਂ ਨੂੰ ਕੁਕਰਮਾਂ ਚ ਲਾ ਦੇ, ਜਿਹੜੇ ਮਾੜੇ ਭੈੜੇ ਖੋਟੇ ਕਰਮ ਨੇ ਉਹਨਾਂ ਕੁਕਰਮਾਂ ਦੇ ਵਿੱਚ ਜੀਵਾਂ ਨੂੰ ਮਨੁੱਖਾਂ ਨੂੰ ਲਾ ਦੇ।
ਚੌਪਈ ਚੋਰੀ ਯਾਰੀ ਨਿੰਦਾ ਕੂਰੂ।
ਕੁਕਰਮ ਕਿਹੜੇ ਨੇ ਜਿਨ੍ਹਾਂ ਵਿੱਚ ਮੈਂ ਲਾਉਣਾ ਜੀਵਾਂ ਨੂੰ, ਕਲਯੁਗ ਆਪ ਦੱਸਦਾ। ਪਹਿਲਾਂ ਹੈ ਚੋਰੀ, ਚੋਰੀ ਵਿੱਚ ਲਾਉਣਾ। ਖਾਲਸਾ ਜੀ ਚੋਰੀ ਕੇਵਲ ਇਹੀ ਨਹੀਂ ਹੁੰਦੀ ਕਿਸੇ ਦੀ ਪਰਾਈ ਵਸਤੂ ਵੇਖਣੀ ਤੇ ਚੁੱਕ ਲੈਣੀ, ਉਹ ਤਾਂ ਤਨ ਦੀ ਚੋਰੀ ਇੱਕ ਦੂਸਰੀ ਮਨ ਦੀ ਚੋਰੀ ਹੈ। ਤਨ ਦੀ ਚੋਰੀ ਤੋਂ ਤਾਂ ਬਹੁਤ ਬਚੇ ਹੁੰਦੇ ਐ, ਪਰ ਜਿਹੜੀ ਮਨ ਕਰਕੇ ਕਿਸੇ ਦੀ ਵਸਤੂ ਚੁਰਾ ਲੈਣੀ, ਇਹਦੇ ਤੋਂ ਤਾਂ 99% ਲੋਕ ਜਿਹੜੇ ਨੇ ਇਹਦੇ ਸ਼ਿਕਾਰ ਦੇ, 1% ਬਚੇ ਹੋਣਗੇ। ਕਿਸੇ ਦੀ ਚੰਗੀ ਸ਼ੈ ਵੇਖਣੀ ਤੇ ਮਨ ਚ ਸੋਚਣਾ ਕਾਸ਼ ਮੇਰੀ ਹੋਵੇ, ਇਹ ਮਨ ਦੀ ਚੋਰੀ ਹੈ। ਹੁਣ ਇਹ ਮਨ ਦੀ ਚੋਰੀ ਤਾਂ ਕਈਆਂ ਦੇ ਦਿਲਾਂ ਚ ਚੱਲਦੀ। ਕਲਯੁਗ ਕਹਿੰਦਾ ਪਹਿਲਾਂ ਮੈਂ ਚੋਰੀ ਚ ਲਾਉਣਾ ਬੰਦਿਆਂ ਨੂੰ, ਦੂਜੀ ਆ ਯਾਰੀ। ਯਾਰੀ ਦਾ ਮਤਲਬ ਹੁੰਦਾ ਵੀ ਮਾੜੇ ਪਹਾੜੇ ਭੈੜੇ ਪਾਸੇ ਆਪਣਾ ਚਿੱਤ ਲਾਉਣਾ। ਮਲਨ ਇਸਤਰੀਆਂ ਵਿੱਚ ਜਾਂ ਇਸਤਰੀਆਂ ਵੱਲੋਂ ਮਲਨ ਪੁਰਸ਼ਾਂ ਦੇ ਨਾਲ ਜਿਹੜੇ ਸੰਬੰਧ ਜੋੜਨ ਦੀ ਬਿਰਤੀ, ਇਹਨੂੰ ਯਾਰੀ ਕਹਿੰਦੇ ਆ। ਚੋਰੀ, ਯਾਰੀ, ਫਿਰ ਇਹਦੇ ਤੋਂ ਇਲਾਵਾ ਫਿਰ ਅੱਗੇ ਦੱਸਦੇ ਹੈ ਨਿੰਦਾ, ਨਿੰਦਾ ਕਰਨੀ, ਤੇ ਕੂਰੰਗ, ਝੂਠ ਬੋਲਣ ਵਿੱਚ ਲਾਉਣਾ। ਬਦੋ ਬਦੀ ਬੰਦਾ ਝੂਠ ਬੋਲਦਾ, ਜਿਹੜੇ ਹਾਲਾਂਕਿ ਲੋੜ ਨਾ ਹੋਵੇ ਤਾਂ ਵੀ ਝੂਠ, ਜ਼ਰੂਰਤ ਨਾ ਹੋਵੇ ਤਾਂ ਵੀ ਝੂਠ। ਕਲਯੁਗ ਕਿਸ ਨੂੰ ਕਹਿੰਦੇ ਆ ਤੇ ਸਤਯੁਗ ਕਿਸ ਨੂੰ ਕਹਿੰਦੇ, ਜਿਹਦਾ ਫਰਕ ਸਮਝਣਾ। ਇਹਦਾ ਫਰਕ ਏਦਾਂ ਮਹਾਂਪੁਰਸ਼ ਦੱਸਦੇ ਆ ਵੀ ਸਤਯੁਗ ਉਹ ਹੈ ਕਿ ਜਦੋਂ ਬਹੁਤਾ ਸੱਚ ਬੋਲਿਆ ਜਾਂਦਾ ਹੈ ਤੇ ਕੂੜ ਕਿਤੇ ਕਿਤੇ ਲੇਸ਼ ਮਾਤਰ ਹੀ ਸੀ, ਉਦੋਂ ਸੀ ਸਤਯੁਗ। ਕਲਯੁਗ ਕੀ ਹੈ? ਜਦੋਂ ਬਹੁਤਾ ਝੂਠ ਹੀ ਬੋਲਿਆ ਜਾਂਦਾ ਹੈ ਤੇ ਜਿਹੜਾ ਸੱਚ ਹੈ ਉਹ ਕਿਤੇ ਕਿਤੇ ਲੇਸ਼ ਮਾਤਰ ਹੀ ਰਹਿ ਜਾਓ, ਉਹਨੂੰ ਕਲਯੁਗ ਕਹਿੰਦੇ। ਇਹ ਫਰਕ ਹੈ ਸਤਯੁਗ ਤੇ ਕਲਯੁਗ ਦਾ। ਕਹਿੰਦਾ ਮੈਂ ਝੂਠ ਬੋਲਣ ਵਿੱਚ ਲਾਉਣਾ ਜੀਵਾਂ ਨੂੰ, ਕੂਰੰਗ, ਝੂਠ ਬੋਲਣ ਵਿੱਚ, ਬਿਨਾਂ ਗੱਲ ਤੋਂ ਹੀ ਝੂਠ ਬੋਲਣਾ, ਜਿਹਦੇ ਬੋਲਣ ਪਿੱਛੇ ਭਾਵੇਂ ਕੋਈ ਆਪਣਾ ਵੀ ਲਾਭ ਨਹੀਂ ਨਾ ਕਿਸੇ ਦੂਜੇ ਦਾ ਕੋਈ ਲਾਭ, ਓਦਾਂ ਹੀ ਝੂਠ ਬੋਲੀ ਜਾਣਾ। ਓਦਾਂ ਆਪਣੇ ਮੂੰਹੋਂ ਹੀ ਆਪਣੇ ਮੀਆਂ ਮਿੱਠੂ ਬਣਨ ਵਾਸਤੇ ਝੂਠੀਆਂ ਗੱਲਾਂ ਬਣਾ ਕੇ, ਝੂਠੀਆਂ ਬਾਤਾਂ ਬਣਾ ਕੇ ਸੁਣਾਈ ਜਾਣੀ। ਆ ਮੋਬਾਈਲ ਨੇ ਕਿੰਨੇ ਝੂਠ ਬੋਲਣ ਲਾ ਦਿੱਤੇ ਹੈ, ਬਿਨਾਂ ਗੱਲ ਤੋਂ ਹੀ ਝੂਠ ਬੋਲੀ ਜਾਂਦੇ ਹੈ। ਮੈਂ ਫਲਾਣੀ ਥਾਂ ਤੇ ਹਾਂ, ਮੈਂ ਅਮਕੀ ਥਾਂ ਤੇ ਹਾਂ, ਬਸ ਆ ਗਿਆ ਜੀ, ਨੇੜੇ ਹਾਂ। ਕਿੰਨੇ ਝੂਠ ਜਿਹੜੇ ਨੇ ਇਹਦੇ ਨਾਲ ਹੀ ਬੰਦੇ ਬੋਲੀ ਜਾਂਦੇ ਹੈ। ਇੱਕ ਗੱਲ ਚੇਤੇ ਰੱਖਿਓ, ਰਸਨਾ ਤੋਂ ਜੋ ਜੋ ਬੋਲਦੇ ਹਾਂ ਉਹ ਹਿਰਦੇ ਵਿੱਚ ਉਤਰਦਾ। ਜਿਹੜਾ ਜਿਹੜਾ ਅਸੀਂ ਰਸਨਾ ਤੋਂ ਬੋਲਦੇ ਹਾਂ ਨਾ, ਉਹ ਅੰਦਰ ਜਾਂਦਾ। ਇਹ ਜ਼ੁਬਾਨ ਨਾਲ ਕੱਲੀ ਰੋਟੀ ਨਹੀਂ ਜਾਂਦੀ ਅੰਦਰ, ਇਹਦੇ ਨਾਲ ਬੋਲੇ ਬੋਲਾਂ ਦੇ ਅਸਰ ਵੀ ਅੰਦਰ ਜਾਂਦੇ ਹੈ। ਇਸ ਰਸਨਾ ਨਾਲ ਜਪਜੀ ਸਾਹਿਬ ਦਾ ਪਾਠ ਕਰੋਗੇ ਤਾਂ ਉਹ ਸੱਤ ਅੰਦਰ ਜਾਏਗਾ, ਤੇ ਜੇ ਇਸ ਜ਼ੁਬਾਨ ਦੇ ਨਾਲ ਨਿੰਦਾ ਕਰਨੀ ਆ, ਚੁਗਲੀ ਕਰਨੀ ਆ, ਝੂਠ ਬੋਲਣਾ, ਤੇ ਫਿਰ ਉਹੀ ਕੁਝ ਅੰਦਰ ਜਾਣਾ। ਜੇ ਇਸ ਜ਼ੁਬਾਨ ਨਾਲ ਵਾਹਿਗੁਰੂ 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 ਕਰਾਂਗੇ ਤਾਂ ਉਹਦਾ ਅਸਰ ਹਿਰਦੇ ਨੇ ਕਬੂਲਣਾ। ਇਹ ਬੜੇ ਭਾਵ ਪੂਰਵਕ ਢੰਗ ਨਾਲ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਰਸਨਾ ਜਪਣ ਨਾਮ ਤਿਲ ਤਿਲ ਕਰ ਕੱਟੀ ਹੈ। ਪਾਤਸ਼ਾਹ ਕਹਿੰਦੇ ਕੀ ਕਰਨਾ ਇਸ ਰਸਨਾ ਨਾਲ, ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹਿ ਸਮਨ ਉਪਜਿਓ ਸਗਲੇ ਦੁੱਖ ਪਲਾਇਣ। ਰਸਨਾ ਜਪਤੀ ਤੂੰ ਹੀ ਤੂੰ ਹੀ, ਇਹ ਰਸਨਾ ਤੂੰ ਆਂਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਇਹ ਰਸਨਾ ਵੀ ਖਾਲਸਾ ਜੀ ਬੜੇ ਮਾਇਨੇ ਰੱਖਦੀ ਹੈ। ਇਸ ਰਸਨਾ ਦੇ ਨਾਲ ਜਦੋਂ ਝੂਠ ਬੋਲਾਂਗੇ, ਇਸ ਰਸਨਾ ਨਾਲ ਜਦੋਂ ਨਿੰਦਾ ਕਰਾਂਗੇ, ਚੁਗਲੀ ਕਰਾਂਗੇ, ਤੇ ਫਿਰ ਉਹੀ ਕੁਝ ਅੰਦਰ ਜਾਣਾ, ਸੰਸਕਾਰ ਉਦਾਂ ਦੇ ਹੀ ਬਣਨੇ ਅੰਦਰ। ਕਲਯੁਗ ਕਹਿੰਦਾ ਮੈਂ ਲਾਉਣਾ ਬੰਦਿਆਂ ਨੂੰ, ਝੂਠ ਬੋਲਣ ਵਿੱਚ ਲਾਉਣਾ, ਨਿੰਦਿਆ ਕਰਨ ਵਿੱਚ ਲਾਉਣਾ, ਚੋਰੀ ਕਰਨ ਵਿੱਚ ਲਾਉਣਾ, ਇਹੋ ਜਿਹੜੇ ਕਰਮ ਨੇ ਉਹਨਾਂ ਵਿੱਚ ਜੀਵਾਂ ਨੂੰ ਲਾਉਂਦਾ ਹਾਂ।
ਲੰਪਟ ਲੋਭੀ ਤ੍ਰਿਸ਼ਨਾ ਪੂਰੰ,
ਕਹਿੰਦਾ ਮੇਰੇ ਸਮੇਂ ਵਿੱਚ ਮੈਂ ਜੀਵਾਂ ਨੂੰ ਲੰਪਟ ਬਣਾ ਦਿੰਨਾ, ਇੰਨੀ ਜ਼ਿਆਦਾ ਲੰਪਟ ਬਿਰਤੀ ਮਨੁੱਖਾਂ ਵਿੱਚ ਪੈਦਾ ਕਰ ਦਿੰਨਾ ਵੀ ਉਹ ਛੱਡਦੇ ਹੀ ਨਹੀਂ ਉਸ ਵਸਤੂ ਨੂੰ। ਲੰਪਟ ਲੋਭੀ, ਲਾਲਚੀ ਬਣਾ ਦਿੰਨਾ ਮੈਂ, ਮੈਂ ਜੀਵਾਂ ਦੇ ਹਿਰਦਿਆਂ ਚ ਲਾਲਚ ਪੈਦਾ ਕਰਦਾ ਹਾਂ। ਤ੍ਰਿਸ਼ਨਾ ਪੂਰੰ, ਬਹੁਤ ਜ਼ਿਆਦਾ ਤ੍ਰਿਸ਼ਨਾ ਮਨੁੱਖ ਦੇ ਹਿਰਦੇ ਚ ਪੈਦਾ ਕਰ ਦਿੰਦਾ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜੀਵਾਂ ਨੂੰ ਸਾੜਦਾ। ਤ੍ਰਿਸ਼ਨਾ ਇਤਨੀ ਪ੍ਰਬਲ ਹੈ ਅੱਜ ਦੇ ਸਮੇਂ ਚ, ਇਹ ਸ਼ਾਂਤ ਨਹੀਂ ਹੁੰਦੀ, ਇਹਦੀ ਅਦਨ ਪ੍ਰਚੰਡੀ ਹੁੰਦੀ ਚਲੀ ਜਾਂਦੀ ਹੈ, ਪ੍ਰਬਲੀ ਹੁੰਦੀ ਚਲੀ ਜਾਂਦੀ ਹੈ। ਇਹ ਇਹੋ ਜਿਹੀ ਅੱਗ ਹੈ, ਇਹਦੇ ਚ ਜਿੰਨਾ ਬਾਲਣ ਪਾਓ ਹੋਰ ਪ੍ਰਚੰਡ ਹੁੰਦੀ, ਜਿੰਨੇ ਪਦਾਰਥ ਆ ਜਾਣ ਹੋਰ ਵਧਦੀ ਚਲੀ ਜਾਂਦੀ। ਸਹਿਸ ਖੱਟੇ ਲੱਖ ਕੋਟ ਧਾਵੇ ਤੋਂ ਬਾਅਦ ਵੀ ਇਹ ਸ਼ਾਂਤ ਨਹੀਂ ਹੁੰਦੀ, ਫਿਰ ਉਸ ਤੋਂ ਅੱਗੇ, ਫਿਰ ਉਸ ਤੋਂ ਅੱਗੇ, ਪਰੇ ਪਰੇ ਤੋਂ ਹੀ ਹੋਰ ਪਰੇ ਚਲੀ ਜਾਂਦੀ। ਮਹਾਂਪੁਰਸ਼ ਕਹਿੰਦੇ ਤ੍ਰਿਸ਼ਨਾ ਦਾ ਢਿੱਡ ਆਕਾਸ਼ ਨਾਲੋਂ ਉੱਚਾ, ਆਕਾਸ਼ ਨੂੰ ਤੁਸੀਂ ਭਰ ਸਕਦੇ ਹੋ ਪਰ ਇਸ ਤ੍ਰਿਸ਼ਨਾ ਨੂੰ ਨਹੀਂ ਭਰ ਸਕਦੇ। ਜਿੰਨਾ ਜੋੜਾਂਗੇ ਹੋਰ ਵਧਦੀ ਚਲੀ ਜਾਣੀ। ਕਲਯੁਗ ਕਹਿੰਦਾ ਮੈਂ ਜੀਵਾਂ ਨੂੰ ਤ੍ਰਿਸ਼ਨਾ ਚ ਲਾਉਣਾ, ਮੇਰੇ ਸਮੇਂ ਵਿੱਚ ਜੀਵਾਂ ਦੇ ਹਿਰਦਿਆਂ ਚ ਬਹੁਤੀ ਤ੍ਰਿਸ਼ਨਾ, ਤ੍ਰਿਸ਼ਨਾ ਪੂਰੰਗ। ਪੁਰਾਣੇ ਸਮਿਆਂ ਚ ਬਜ਼ੁਰਗ ਕਹਿੰਦੇ ਜੀ ਅਸੀਂ ਸਬਰ ਸੰਤੋਖ ਚ ਸਮਾਂ ਕੱਟਿਆ, ਕਹਿੰਦੇ ਇੱਕ ਇੱਕ ਕੱਪੜਾ ਹੁੰਦਾ ਸੀ ਸਾਡੇ ਪਾਸ, ਕਈ ਵਾਰੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਪਾਸ ਇੱਕ ਇੱਕ ਜੁੱਤੀ ਹੁੰਦੀ, ਉਹੀ ਵਾਰੋ ਵਾਰੀ ਪਾ ਲੈਂਦੇ। ਪਰ ਜੇ ਉਹ ਆਖਣ ਸਾਡਾ ਸਮਾਂ ਸਬਰ ਸੰਤੋਖ ਵਾਲਾ ਸੀ, ਅੱਜ ਦੇ ਸਮੇਂ ਦੇ ਲੋਕ ਜਿਹੜੇ ਨੇ ਤ੍ਰਿਸ਼ਨਾਲੂ ਹੋ ਗਏ ਨੇ। ਤਾਂ ਮੇਰੀ ਮਾਨਿਅਤਾ ਇੱਦਾਂ ਦੀ ਹੈ ਵੀ ਉਦੋਂ ਹੈ ਹੀ ਇੱਕ ਸੀ, ਜੇ ਤੁਹਾਡੇ ਕੋਲੋਂ ਚਾਰ ਹੁੰਦੀਆਂ ਜਾਂ ਅੱਠ ਹੁੰਦੀਆਂ ਤੁਸੀਂ ਕਿਹੜਾ ਖੈਰ ਗੁਜ਼ਾਰਨੀ ਸੀ। ਹੁਣ ਵੱਧ ਹੋ ਗਏ ਨੇ ਤੇ ਉਸ ਤਰੀਕੇ ਨਾਲ ਚੱਲ ਪਏ ਨੇ। ਸਬਰ ਸੰਤੋਖ ਦਾ ਭਜਨ ਵਿੱਚ ਹੀ ਆਉਂਦਾ, ਚਾਹੇ ਉਹ ਪਿਛਲਾ ਸਮਾਂ ਸੀ, ਚਾਹੇ ਹੁਣ ਦਾ, ਚਾਹੇ ਆਉਣ ਵਾਲੇ ਸਮੇਂ ਦਾ ਹੋਵੇਗਾ। ਤ੍ਰਿਸ਼ਨਾ ਜਿਹੜੀ ਹੈ ਇਹ ਜੀਵਾਂ ਦੇ ਹਿਰਦਿਆਂ ਵਿੱਚ, ਕਹਿੰਦਾ ਮੈਂ ਪੂਰੰਗ ਦਾ ਮਤਲਬ ਹੁੰਦਾ ਵੀ ਬਹੁਤ ਜ਼ਿਆਦਾ ਤ੍ਰਿਸ਼ਨਾ ਲਾ ਦਿੰਦਾ ਹਾਂ।
ਬਾਟ ਪਾਰ ਸੋ ਸੂਰ ਕਹਾਵਹਿ,
ਮੇਰੇ ਸਮੇਂ ਵਿੱਚ ਬੜੇ ਬੜੇ ਸੂਰਮੇ ਨੇ ਆ ਜਿਹੜੇ ਦੱਸੇ ਨੇ ਉੱਤੇ, ਚੋਰੀ ਯਾਰੀ ਨਿੰਦਾ ਝੂਠ ਤ੍ਰਿਸ਼ਨਾ ਲੋਭ ਲੰਪਟ ਬਿਰਤੀ। ਬਾਟ ਪਾਰ ਦਾ ਮਤਲਬ ਹੁੰਦਾ ਵੀ ਰਾਹ ਮਾਰੀ ਕਰਨੀ, ਰਸਤੇ ਚ ਖਲੋਤਿਆਂ ਨੂੰ ਲੁੱਟ ਲੈਣਾ। ਇਹ ਜਿਹੜੇ ਇਹ ਮੇਰੇ ਸੂਰਮੇ ਨੇ ਮਹਾਰਾਜ ਜੀ, ਸਤਿਗੁਰਾਂ ਨੂੰ ਦੱਸਦਾ ਕਲਯੁਗ, ਇਹ ਮੇਰੇ ਸੂਰਮੇ ਹਨ।
ਪਿਸ਼ਨ ਬੜੇ ਆਦਰ ਕੋ ਪਾਵਹਿ,
ਮੇਰੇ ਸਮੇਂ ਵਿੱਚ ਗੁਰੂ ਸਾਹਿਬ ਜੀ ਮੈਂ ਪਤਾ ਕਿਹਨਾਂ ਨੂੰ ਆਦਰ ਦਵਾਉਣਾ, ਜਿਹੜੇ ਚੁਗਲਖੋਰ ਹੁੰਦੇ ਹੈ। ਪਿਸ਼ਨ ਕਹਿੰਦੇ ਨੇ ਚੁਗਲਖੋਰ ਨੂੰ, ਕਹਿੰਦਾ ਮੇਰੇ ਸਮੇਂ ਚ ਜਿਹੜੇ ਚੁਗਲੀ ਕਰਦੇ ਨੇ ਉਹਨਾਂ ਦਾ ਆਦਰ, ਕਲਯੁਗ ਚ ਚੁਗਲਖੋਰਾਂ ਦਾ ਬੜਾ ਆਦਰ ਹੁੰਦਾ। ਵੇਖ ਕੇ ਨਾ ਕੋਈ ਚੁਗਲਖੋਰ ਕੋਈ ਆ ਜਾਏ, ਉਹਨੂੰ ਵੇਖ ਕੇ ਜਿਹਨੇ ਚੁਗਲੀ ਸੁਣਨੀ ਹੁੰਦੀ ਹੈ ਪਹਿਲਾਂ ਕਹਿੰਦਾ ਉਹ ਛੇਤੀ ਕੁਰਸੀ ਵਿਛਾਓ, ਜਨਾਬ ਜੀ ਆਏ ਆ ਜਨਾਬ ਜੀ। ਪਤਾ ਵੀ ਇਹਨੇ ਹੁਣ ਕੋਈ ਚੁਗਲੀ ਸੁਣਾਉਣੀ, ਕੋਲ ਬਿਠਾ ਲਿਆਓ ਛੇਤੀ, ਠੰਡਾ ਲਿਆਓ। ਕੀ ਛਕੋਗੇ ਮਹਾਰਾਜ, ਹਾਲੇ ਇਹਨੇ ਨੂੰ ਠੰਡਾ ਤੱਤਾ ਆਉਣਾ ਹੁੰਦਾ, ਪਹਿਲਾਂ ਹੀ ਉਹਦੇ ਕੋਲੋਂ ਚੁਗਲੀ ਸੁਣਾ। ਦੱਸ ਹਾਂ ਹੁਣ ਦੱਸ ਕੀ ਕਹਿੰਦਾ ਸੀ ਤੂੰ, ਫੋਨਾਂ ਤੇ ਨੀ ਗੱਲਾਂ ਹੁੰਦੀਆਂ, ਮੈਂ ਤਾਂ ਤੈਨੂੰ ਸੱਦਿਆ। ਚੁਗਲਖੋਰ ਦੀ ਜਿਹੜੀ ਇੱਜ਼ਤ ਹੈ ਨਾ, ਉਹ ਕਲਯੁਗ ਚ ਕਹਿੰਦਾ ਮੈਂ ਚੁਗਲਖੋਰਾਂ ਦਾ ਬੜਾ ਸਤਿਕਾਰ ਕਰਾਉਣਾ। ਮੇਰੇ ਸਮੇਂ ਚ ਚੁਗਲਖੋਰਾਂ, ਜਿਹੜਾ ਕੋਈ ਸੱਚ ਕਹੇ ਉਹਨੂੰ ਤਾਂ ਕਹਿੰਦਾ ਮੈਂ ਛਿੱਤਰ ਪਾਉਣਾ, ਜਿਹੜਾ ਚੁਗਲੀ ਕਰੇ ਕਹਿੰਦਾ ਮੈਂ ਉਹਦਾ ਆਦਰ ਕਰਨਾ, ਕਿਉਂਕਿ ਮੈਂ ਉਲਟਾ ਕੰਮ ਕੀਤਾ ਹੋਇਆ ਸਮੇਂ ਚ। ਕਲਯੁਗ ਚ ਚੁਗਲਖੋਰਾਂ ਦਾ ਆਦਰ ਹੈ, ਸਤਿਕਾਰ ਹੈ। ਹਾਂਜੀ,
ਬਹੁ ਬੋਲਤ ਸੇ ਗੁਣੀ ਕਹਾਵਹਿ,
ਕਹਿੰਦਾ ਮੇਰੇ ਸਮੇਂ ਚ ਮੈਂ ਗੁਣੀ, ਪਤਾ ਕਿਹਨੂੰ ਕਹੋਣਾ ਵੀ ਗੁਣੀ ਬੰਦਾ ਜੀ ਏ, ਕਹਿੰਦੇ ਜਿਹੜਾ ਜ਼ਿਆਦਾ ਬੋਲੇ, ਕਹਿੰਦਾ ਮੈਂ ਉਹਨਾਂ ਨੂੰ ਸੰਸਾਰ ਵਿੱਚ ਗੁਣੀ ਕਹਾਉਣਾ। ਕਲਯੁਗ ਕਹਿੰਦਾ ਮੇਰੇ ਸਮੇਂ ਜਿਹੜਾ ਬਹੁਤਾ ਬੋਲੇ ਉਹ ਗੁਣੀ, ਜਿਹੜਾ ਬਹੁਤਾ ਬੋਲੇ ਮੈਂ ਇੱਦਾਂ ਕਹਿ ਸਕਦਾ ਵੀ ਜਿਹੜਾ ਮੇਰੇ ਵਾਂਗੂ ਬਹੁਤਾ ਬੋਲੇ ਕਲਯੁਗ ਵਿੱਚ ਉਹਨੂੰ ਕਹਿੰਦੇ ਗਿਆਨੀ। ਗੁਰੂ ਖਾਲਸਾ ਜੀ, ਬੋਲਣ ਨਾਲ ਗੁਣ ਦਾ ਕੋਈ ਕਿਸੇ ਪ੍ਰਕਾਰ ਦਾ ਸੰਬੰਧ ਨਹੀਂ। ਬੋਲਦੇ ਤਾਂ ਬਹੁਤ ਸਾਰੇ ਜੀਵ ਜੰਤੂ ਪਏ ਹੈ, ਕਾਂ ਵੀ ਬੋਲਦਾ, ਕੋਇਲਾਂ ਵੀ ਬੋਲਦੀਆਂ ਨੇ, ਬੜੇ ਬੜੇ ਜੀਵ ਜੰਤੂ ਬੋਲਦੇ ਹੈ। ਬੋਲਣ ਨਾਲ ਗੁਣ ਦਾ ਤਾਂ ਕੋਈ ਸੰਬੰਧ ਨਹੀਂ ਨਾ, ਗੁਣ ਤਾਂ ਗੁਣ ਹੈ ਉਹ ਆਪਣੇ ਆਪ ਅੰਦਰੋਂ। ਕਹਿੰਦਾ ਕਲਯੁਗ ਕਹਿੰਦਾ ਮੇਰੇ ਸਮੇਂ ਵਿੱਚ ਜਿਹੜੇ ਬਹੁਤਾ ਬੋਲਦੇ ਨੇ, ਕਹਿੰਦਾ ਮੈਂ ਉਹਨਾਂ ਨੂੰ ਸੰਸਾਰ ਚ ਗੁਣੀ ਕਹਾਉਣਾ, ਵੀ ਇਹ ਗੁਣੀ ਹੈ, ਐਸਾ ਜ਼ਰੂਰੀ ਨਹੀਂ ਹੁੰਦਾ। ਸਾਡੇ ਸਮਾਜ ਵਿੱਚ ਜਿਹੜਾ ਬਹੁਤਾ ਬੋਲੇ ਅਸੀਂ ਉਹਨੂੰ ਗੁਣੀ ਕਹਿੰਦੇ ਹਾਂ, ਪਰ ਸਾਡੇ ਸਮਾਜ ਵਿੱਚ ਜਿਹੜਾ ਬਿਲਕੁਲ ਹੀ ਨਾ ਬੋਲੇ, ਬਿਲਕੁਲ ਘੱਟ ਬੋਲੇ, ਸੂਖਮ ਬੋਲੇ, ਉਹਦਾ ਵੀ ਸਾਡੇ ਸਮਾਜ ਦੇ ਵਿੱਚ ਸਤਿਕਾਰ ਹੁੰਦਾ, ਕਿਉਂਕਿ ਉਹ ਜੋ ਕਰਮ ਕਰਦਾ ਉਹਦੇ ਕੀਤੇ ਕਰਮ ਸਮਾਜ ਵਿੱਚ ਬੋਲਦੇ ਹੈ। ਉਹਦਾ ਹੁਨਰ ਬੋਲਦਾ ਉਹਨੂੰ ਬੋਲ ਕੇ ਨਹੀਂ ਦੱਸਣਾ ਪੈਂਦਾ। ਪਰ ਕਲੀ ਕਾਲ ਹੈ ਉਹ ਕਹਿੰਦਾ ਮੈਂ ਆਪਣੇ ਸਮੇਂ ਵਿੱਚ ਬਹੁਤਾ ਬੋਲਣ ਵਾਲਿਆਂ ਨੂੰ ਗੁਣੀ ਕਹਾਉਂਦਾ ਹਾਂ।
ਸੱਚ ਕਹੈ ਤਿਸ ਸੱਠ ਠਹਿਰਾਵੈ।
ਜਿਹੜਾ ਸੱਚ ਬੋਲਦਾ ਸੱਚ ਕਹਿੰਦਾ ਉਹਨੂੰ ਮੇਰੇ ਸਮੇਂ ਚ ਮੂਰਖ ਕਿਹਾ ਜਾਂਦਾ। ਇਹ ਤਾਂ ਮੂਰਖ ਹੈ, ਇਹਨੂੰ ਕੀ ਪਤਾ। ਜਿਹੜਾ ਸੱਚ ਬੋਲੇ, ਸੱਚ ਕਹਿਣ ਵਾਲੇ ਨੂੰ ਮੇਰੇ ਸਮੇਂ ਵਿੱਚ ਕਲਯੁਗ ਕਹਿੰਦਾ, ਮੈਂ ਮੂਰਖ ਗਣਾਉਣਾ ਵੀ ਇਹ ਮੂਰਖ ਹੈ, ਇਹ ਕਿਹਾ ਜਾਂਦਾ।
ਗੁਨੀਅਨ ਕੇਰ ਨਿਰਾਦਰ ਹੋ।
ਫਿਰ ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਜਿਹੜੇ ਗੁਣੀ ਨੇ ਨਾ ਗੁਣੀ, ਉਹਨਾਂ ਗੁਣੀਆਂ ਦਾ ਨਿਰਾਦਰ ਕਰਾਉਣਾ। ਮੇਰੇ ਸਮੇਂ ਚ ਗੁਣੀਆਂ ਦਾ, ਗੁਣਵਾਨਾਂ ਦਾ ਨਿਰਾਦਰ ਹੁੰਦਾ, ਜਿਹੜੇ ਔਗਣੇ ਆ ਰਹੇ ਨੇ ਉਹਨਾਂ ਦੀ ਪੂਜਾ ਹੁੰਦੀ ਹੈ। ਕਲਯੁਗ ਦੇ ਵਿੱਚ ਖਾਲਸਾ ਜੀ ਗੁਣੀਆਂ ਦੀ ਕਦਰ ਨਹੀਂ, ਗੁਣਵਾਨਾਂ ਦੀ ਕਦਰ ਨਹੀਂ, ਜਿਨ੍ਹਾਂ ਦੇ ਅੱਲੇ ਪੱਲੇ ਕੋਈ ਗੁਣ ਨਹੀਂ ਉਹਨਾਂ ਦੀ ਪੂਜਾ। ਇਹ ਕਲਯੁਗ ਦਾ ਸਮਾਂ, ਇਹਨੂੰ ਹੀ ਕਲਯੁਗ ਕਹਿੰਦੇ ਆ। ਹੋਰ ਇਹ ਤਾਂ ਨੀ ਵੀ ਹੈ ਕਿ ਕੋਈ ਕੁਝ ਬਦਲ ਗਿਆ ਜਾਂ ਚੰਦਰਮਾ ਸੂਰਜ ਤਾਰੇ ਬਦਲ ਗਏ ਨੇ, ਇਹੀ ਕਲਯੁਗ ਹੈ। ਕਲਯੁਗ ਦਾ ਆਪ ਦੱਸ ਰਿਹਾ, ਕਹਿੰਦਾ ਮੈਂ ਗੁਣੀਆਂ ਦਾ ਅਨਾਦਰ ਕਰਾਉਣਾ ਕਲਯੁਗ ਵਿੱਚ। ਹਾਂਜੀ,
ਭੂਪ ਨਿਕਟ ਬੈਠੇ ਸੱਠ ਜੋ।
ਕਹਿੰਦਾ ਮੇਰੇ ਸਮੇਂ ਵਿੱਚ ਮੈਂ ਹੋਰ ਕੀ ਕਰਦਾ, ਸੁਣੋ ਜੀ। ਰਾਜਿਆਂ ਦੇ ਪਾਸ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਉਹ ਮੂਰਖ ਨੇ। ਹਾਲਾਂਕਿ ਰਾਜੇ ਦਾ ਸਲਾਹਕਾਰ ਹੋਣਾ ਚਾਹੀਦਾ ਜਿਹੜਾ ਬੁੱਧੀਮਾਨ ਹੋਵੇ। ਕਹਿੰਦਾ ਮੈਂ ਆਪਣੇ ਸਮੇਂ ਵਿੱਚ ਰਾਜਿਆਂ ਦੇ ਨੇੜੇ ਮੂਰਖਾਂ ਨੂੰ ਇਕੱਠਾ ਕਰਕੇ ਰੱਖਦਾ। ਰਾਜਿਆਂ ਨੂੰ ਮੂਰਖ ਘੇਰ ਕੇ ਰੱਖਦੇ ਨੇ, ਜਿਨ੍ਹਾਂ ਨੂੰ ਆਪਾਂ ਆਮ ਸ਼ਬਦਾਂ ਚ ਕਹਿ ਦਿੰਦੇ ਹਾਂ ਚਮਚੇ, ਅੱਜ ਕੱਲ੍ਹ ਦੀ ਭਾਸ਼ਾ ਚ। ਉਹ ਜਿਹੜੇ ਚਮਚੇ ਹੁੰਦੇ ਆ ਨਾ, ਉਹਨਾਂ ਰਾਜਿਆਂ ਦੀ ਅੱਖਾਂ ਹੀ ਨੀ ਖੁੱਲਣ ਦਿੰਦੇ। ਉਹ ਕਹਿੰਦੇ ਨਾ ਮਹਾਰਾਜ ਤੁਸੀਂ ਹੋ, ਜਿਹੜੀ ਸਹੀ ਰਿਪੋਰਟ ਆ ਉਹਨਾਂ ਤੱਕ ਨੀ ਪਹੁੰਚਦੀ ਕਰਦੇ। ਮਹਾਰਾਜ ਤੁਸੀਂ ਜੋ ਕਰੋ, ਤੁਸੀਂ ਉਬਾਸੀ ਵੀ ਜਿਹੜੀ ਲੈਂਦੇ ਹੋ ਇਹਦੇ ਨਾਲ ਵੀ ਤੁਹਾਡੇ ਆਕਸੀਜਨ ਫੇਫੜਿਆਂ ਚ ਨਹੀਂ ਜਾਂਦੀ, ਸਗੋਂ ਤੁਸੀਂ ਆਕਸੀਜਨ ਬਾਹਰ ਕੱਢਦੇ ਹੋ। ਉਹ ਤਾਂ ਏਦਾਂ ਦੀਆਂ ਸਿਫਤਾਂ ਕਰਦੇ ਆ। ਮਹਾਰਾਜ ਤੁਸੀਂ ਜਦੋਂ ਕਿਤੇ ਟੁਰ ਕੇ ਜਾਂਦੇ ਹੋ, ਤੁਹਾਡੇ ਟੁਰਨ ਨਾਲ ਵੀ ਲੋਕਾਂ ਦਾ ਭਲਾ ਹੁੰਦਾ। ਟੁਰਦੇ ਤੁਸੀਂ ਹੋ, ਸ਼ੂਗਰ ਲੋਕਾਂ ਦੀ ਘੱਟ ਜਾਂਦੀ ਹੈ। ਚਮਚਿਆਂ ਦਾ ਆਹ ਕੰਮ ਹੁੰਦਾ। ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਵਿੱਚ ਰਾਜਿਆਂ ਦੇ ਆਲੇ ਦੁਆਲੇ ਮੂਰਖਾਂ ਦੇ ਟੋਲੇ ਇਕੱਠੇ ਕਰ ਦਿੰਦਾ। ਉਹ ਮੂਰਖ ਰਾਜਿਆਂ ਨੂੰ ਸਲਾਹਾਂ ਦਿੰਦੇ ਆ। ਤਦੇ ਤੇ ਇਹੋ ਜਿਹੀਆਂ ਨੀਤੀਆਂ ਆਉਂਦੀਆਂ, ਸਾਡੇ ਲੋਕ ਵਿਚਾਰੇ ਤੜਫਦੇ ਰਹਿ ਜਾਂਦੇ ਆ। ਉਹ ਆਹ ਕੀ ਕਰਦੇ, ਚੰਗੇ ਭਲੇ ਲੋਕਾਂ ਨੂੰ ਪਤਾ ਹੁੰਦਾ ਵੀ ਆਹ ਕੰਮ ਗਲਤ ਹੈ, ਇਹ ਨੀਤੀ ਸਹੀ ਨਹੀਂ। ਪਰ ਉਹ ਜਿਹੜੇ ਬਣਾਉਂਦੇ ਆ ਉਹਨਾਂ ਨੂੰ ਨੀ ਪਤਾ ਹੁੰਦਾ। ਕਿਉਂ? ਨੇੜੇ ਤੇੜੇ ਮੂਰਖਾਂ ਦੇ ਟੋਲੇ ਇਹੋ ਜਿਹੇ ਨੇ, ਉਹ ਕਹਿੰਦੇ ਮਹਾਰਾਜ ਤੁਸੀਂ ਚੰਗਾ ਹੀ ਕਰਨਾ, ਜੋ ਕਰਨਾ ਤੁਸੀਂ ਭਲਾ ਹੀ ਕਰਨਾ, ਤੁਸੀਂ ਤਾਂ ਕੰਮ ਮਾੜਾ ਕਰ ਹੀ ਨਹੀਂ ਸਕਦੇ, ਅਕਲ ਨਹੀਂ ਦਿੰਦੇ। ਉਹ ਮੂਰਖ ਜਦੋਂ ਰਾਜਿਆਂ ਦੇ ਆਲੇ ਦੁਆਲੇ ਹੁੰਦੇ ਆ ਉਦੋਂ ਸਮਾਜ ਗਰਕ ਹੁੰਦਾ। ਕਲਯੁਗ ਕਹਿੰਦਾ ਮੈਂ ਹੀ ਕੁਝ ਕਰਨਾ। ਹਾਂਜੀ,
ਦੋਹਰਾ ਕਲ ਮਲ ਆਲਿਆ ਹੋਏ ਨਰ, ਕਿਰਪਨ ਨਾ ਕਰਹੀ ਦਾਨ।
ਫਿਰ ਕਹਿੰਦਾ ਕਲਯੁਗ, ਕਹਿੰਦਾ ਮੈਂ ਆਪਣੇ ਸਮੇਂ ਚ ਜੀਵਾਂ ਨੂੰ ਕਲ ਮਲ, ਪਾਪ ਕਰਮ ਵਾਲੇ ਪਾਸੇ ਪ੍ਰੇਰਦਾ। ਕਲ ਮਲ ਆਲਿਆ, ਮਾੜੇ ਭੈੜੇ ਪਾਪਾਂ ਦਾ ਘਰ ਬਣ ਜਾਂਦੇ ਨੇ ਲੋਕ। ਲੋਕਾਂ ਨੂੰ ਮੈਂ ਇੰਨਾ ਕੰਜੂਸ ਕਰ ਦਿੰਦਾ ਆਪਣੇ ਸਮੇਂ ਚ, ਜੇ ਧਰਮ ਅਰਥ ਦਾਨ ਕਰਨਾ ਹੋਵੇ ਤੇ ਕਹਿੰਦੇ ਮੈਂ ਕਲਯੁਗ ਕਹਿੰਦਾ ਆਪਣੇ ਸਮੇਂ ਵਿੱਚ ਧਰਮ ਅਰਥ ਲੋਕਾਂ ਨੂੰ ਦਾਨ ਨਹੀਂ ਕਰਨ ਦਿੰਦਾ। ਉਹ ਪੈਸਾ ਜੇ ਕਿਤੇ ਕੰਜਰਖਾਨੇ ਤੇ ਲਾਣਾ ਹੋਵੇ ਝੱਟ ਲਾ ਦਿੰਦਾ, ਜੇ ਕਿਤੇ ਉਹਦੇ ਵਿੱਚੋਂ ਇੱਕ ਹੱਦਾ ਹਿੱਸਾ ਧਰਮ ਵਾਸਤੇ ਲਾਣਾ ਹੋਵੇ, ਕਲਯੁਗ ਕਹਿੰਦਾ ਮੈਂ ਨਹੀਂ ਲਾਉਣ ਦਿੰਦਾ, ਕੰਜੂਸ ਬਣਾ ਦਿੰਦਾ। ਉੱਥੇ ਰਾਗੀਆਂ ਢਾਡੀਆਂ ਨਾਲ ਵੀ ਉਹ ਬੰਦੇ ਲੜਦੇ ਹੁੰਦੇ, ਉਹ ਰੱਬ ਦਾ ਨਾਂ ਵੇਚ ਦਿਓ ਤੁਸੀਂ, ਜਿਹੜਾ ਉੱਥੇ ਲਾਇਆ ਹੁੰਦਾ ਉਹ ਧੀਆਂ ਭੈਣਾਂ ਇਹਨਾਂ ਦੀਆਂ ਨਚਾਉਂਦਾ, ਗੰਦੇ ਗੀਤ ਗਾ ਕੇ ਉੱਥੇ ਜਾ ਕੇ ਫਿਰ ਜਿਹੜੀ ਉਦਾਰਤਾ ਹੁੰਦੀ ਹੈ। ਧਰਮ ਇਹ ਕਲਯੁਗ ਹੈ ਖਾਲਸਾ ਜੀ, ਇਹੀ ਕਲਯੁਗ ਹੈ, ਇਸੇ ਨੂੰ ਕਲਯੁਗ। ਧਰਮ ਅਰਥ ਨਹੀਂ ਖਰਚ ਹੁੰਦਾ। ਕਹਿੰਦਾ ਧਰਮ ਅਰਥ ਖਰਚਣ ਵੇਲੇ ਮੈਂ ਲੋਕਾਂ ਨੂੰ ਰੱਜ ਕੇ ਕੰਜੂਸ ਬਣਾ ਦਿੰਦਾ। ਕਰੋੜਾਂ ਪਤੀ ਬੰਦੇ ਵੀ ਕਹਿੰਦਾ ਮੈਂ ਧਰਮ ਅਰਥ ਦੇ ਜਦੋਂ ਖਰਚਣ ਵਾਸਤੇ ਉਹਨਾਂ ਨੂੰ ਖਰਚਣਾ ਪੈਂਦਾ ਉਦੋਂ ਕੰਜੂਸ ਹੋ ਜਾਂਦੇ। ਹਾਂ, ਜਿਹਨਾਂ ਅੰਦਰ ਗੁਰੂ ਸਾਹਿਬ ਜੀ ਦੀ ਕਣੀ ਹੈ, ਜਿਹੜੇ ਸੱਜੇ ਹੱਥ ਨਾਲ ਦਾਨ ਕਰਨ ਤੇ ਖੱਬੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ, ਐਸੇ ਵੀ ਹੈਣ।
मैं पहलों बेनती की थी अभी कलयुग गुरबखां वास्ते नहीं है, कलयुग रब दे प्यारियां वास्ते नहीं है, कलयुग बंदगी करन वालियां वास्ते नहीं है, कलयुग है पापियां वास्ते, कलयुग है अधर्मियां वास्ते, कलयुग है डिगे हुए किरदारां वालियां वास्ते। कलयुग कहदा मैं लोकां नूं इन्ना किरपन बना दिना, कंजूस बना दिना कि धर्म अर्थ मैं उन्हां नूं दान नहीं करन दिंदा। हां जी, किरपन किरपन ना करही दान, किरपन कहंदे आ कंजूस नूं। हां जी,
धर्म है ते विपरीत होए पावे कष्ट निदान।
कहदा धर्म तो विपरीत कर दिना लोकां नूं, धर्म तो उल्ट चला दिना लोकां नूं, जिहड़ियां धर्म दियां रौ रीतियां मर्यादावां ने उन्हां ते मैं किंतू करन ला दिना लोकां नूं। कलयुग विच अज धर्म दे चल रहे जेडे धर्म दियां रीतियां ने मर्यादावां ने जो पुरातन समयां तो चलदियां आ रहियां साडियां वड्डियां वडेरियां बजुर्गां दे समें तो, कलयुग कहिंदा मैं उन्हां दे उत्ते किंतू करन ला दिना, लोक उन्हां ते किंतू करन लग पा। की हो रहा है जी, ये की कर रहे ने जी? कलयुग दे विच धर्म दे उत्ते किंतू करन वाले धर्म तो विपरीत बुद्धि वाले लोग कलयुग कहिंदा मैं अपने समय विच ਉਹ ਜ਼ਿਆਦਾ ਫਲੀ ਭੂਤ ਕਰਦਾ, ਉਹਨਾਂ ਨੂੰ ਜ਼ਿਆਦਾ ਫਲਾਉਂਦਾ ਹਾਂ।
ਚੌਪਈ ਦਿਜ ਵਿਵਹਾਰੀ ਬਹੁਰ ਕਿਸਾਨਾ,
ਪਾਵ ਹੈ ਕਸ਼ਟ ਨਿਦਾਨ, ਉਹ ਅੰਤ ਨੂੰ ਬੜੇ ਕਸ਼ਟ ਪਾਉਂਦੇ ਆ ਫਿਰ ਇਹੋ ਜਿਹੇ ਕਰਮ ਕਰਕੇ। ਜਿਹੜੇ ਬ੍ਰਾਹਮਣ ਵਿਵਹਾਰੀ ਨੇ ਕਹਿੰਦਾ ਮੈਂ ਉਹਨਾਂ ਦਾ ਸੰਸਾਰ ਵਿੱਚ ਜ਼ਿਆਦਾ ਮਾਣ ਸਨਮਾਨ ਬਣਾਉਣਾ। ਵਿਵਹਾਰੀ ਬ੍ਰਾਹਮਣ ਜਿਹੜੇ ਕਿਸੇ ਦਾ ਹੱਥ ਵੇਖਣ ਤੇ ਕਹਿਣ ਲਿਆ ਹਜ਼ਾਰ ਰੁਪਈਆ ਧਾਰ ਇੱਥੇ ਤੇਰੀ, ਆਹ ਰੇਖਾ ਚਾਹ ਕੁਝ ਹੈ ਤੇ ਆਹ ਕੁਝ ਤੇਰੇ ਤੇ ਰਾਹੂ ਹੈ ਤੇ ਆਹ ਤੇਰੇ ਤੇ ਕੇਤੂ ਹੈ। ਜਿਹੜਾ ਬ੍ਰਾਹਮਣ ਆਹ ਕੰਮ ਕਰੇ ਵਪਾਰ ਕਰੇ ਕਹਿੰਦਾ ਕਲਯੁਗ ਵਿੱਚ ਮੈਂ ਉਹਨਾਂ ਦੀ ਪੂਜਾ ਕਰਾਉਂਦਾ ਹਾਂ।
ਤਿੰਨ ਕੋ ਆਦਰ ਹੋਏ ਮਹਾਨਾ,
ਉਹਨਾਂ ਦਾ ਆਦਰ ਹੁੰਦਾ। ਵੇਖੋ ਜੀ, ਫਲਾਣਾ ਬ੍ਰਾਹਮਣ ਬੜਾ ਕੁਝ ਵਧੀਆ ਦੱਸਦਾ, ਫਲਾਣਾ ਜੋਤਸ਼ੀ ਬੜਾ ਕੁਝ ਦੱਸਦਾ, ਫਲਾਣੇ ਨੇ ਮੈਨੂੰ ਆਹ ਕੁਝ ਦੱਸਿਆ ਸੀ, ਅਮਕੇ ਨੇ ਆਹ ਦੱਸਿਆ ਸੀ, ਉਹਨਾਂ ਦਾ ਕਹਿੰਦਾ ਮੈਂ ਆਪਣੇ ਸਮੇਂ ਚ ਸਨਮਾਨ ਕਰਾਉਣਾ।
ਵੇਦ ਪਾਠ ਕੀ ਤਤ ਵਿਚਾਰੀ,
ਜਿਹੜੇ ਬ੍ਰਾਹਮਣ ਵੇਦ ਪੜਨ ਵਾਲੇ, ਅਸਲ ਵਿੱਚ ਬ੍ਰਾਹਮਣ ਨੇ ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹਿ, ਜਿਹੜੇ ਵੇਦ ਪਾਠ ਪੜਨ ਵਾਲੇ ਜਿਹਨਾਂ ਜਿਹੜੇ ਗੁਣੀ ਨੇ ਜਿਹਨਾਂ ਨੇ ਕਦੇ ਵੇਦ ਪੜ੍ਹੇ ਨਹੀਂ ਉਹਨਾਂ ਬ੍ਰਾਹਮਣਾਂ ਦੀ ਪੂਜਾ, ਜਿਹਨਾਂ ਨੇ ਕਦੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਹੀ ਨਹੀਂ ਉਹਨਾਂ ਦੀ ਪੂਜਾ, ਜਿਹੜੇ ਪੜ੍ਹੇ ਲਿਖੇ ਨੇ ਧਰਮ ਗ੍ਰੰਥਾਂ ਦਾ ਅਧਿਐਨ ਕਰਨ ਵਾਲੇ ਨੇ ਉਹ ਕਹਿੰਦਾ ਮੇਰੇ ਸਮੇਂ ਚ ਰੁਲਦੇ ਫਿਰਦੇ ਨੇ, ਉਹਨਾਂ ਨੂੰ ਕੋਈ ਪੁੱਛਦਾ ਵੀ ਨਹੀਂ ਹੈ। ਆਹ ਕੁਝ ਹੁੰਦਾ ਸਾਡੇ ਸਮਾਜ ਵਿੱਚ। ਜਿਹੜਾ ਕੱਚ ਪਿੱਚ ਸੁਣਾਵੇ ਉਹਦੀ ਬੜੀ ਸੋਭਾ, ਜਿਹੜਾ ਤਤਵ ਬੋਲ ਸੁਣਾਵੇ ਧਰਮ ਗ੍ਰੰਥਾਂ ਵਿੱਚੋਂ ਪੜ੍ਹ ਕੇ ਅਧਿਐਨ ਕਰਕੇ ਸੁਣਾਵੇ ਉਹਦੀ ਕੋਈ ਕਦਰ ਨਹੀਂ। ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਚ ਆਹੀ ਕੁਝ ਕਰਦਾ ਹਾਂ, ਇਹੀ ਕੁਝ ਹੋ ਰਿਹਾ। ਹਾਂਜੀ,
ਤਿੰਨ ਹੈ ਕਹਿਤ ਇਹ ਫਿਰ ਤਿਖੁਆਰੀ,
ਜਿਹੜੇ ਤਤਵ ਵੇਤਾ ਨੇ ਪੜ੍ਹੇ ਲਿਖੇ ਨੇ ਵੇਦ ਸ਼ਾਸਤਰਾਂ ਦੇ ਚੰਗੇ ਵਿਦਵਾਨ ਨੇ ਉਹਨਾਂ ਨੂੰ ਲੋਕ ਪਤਾ ਕੀ ਕਹਿੰਦੇ, ਇਹਦਾ ਉਦਾਂ ਹੀ ਮਾਰੀ ਜਾਂਦਾ ਖੁਆਰ ਦੀਆਂ ਗੱਲਾਂ, ਕੋਈ ਕਥਾ ਕਥਾ ਤਾਂ ਉਹ ਫਲਾਣਾ ਬੰਦਾ ਕਰਦਾ, ਉਹ ਕੀ ਕਰਦਾ ਜੋ ਕੱਚ ਪਿੱਚ ਸੁਣਾਵੇ ਸੱਜੇ ਖੱਬੇ ਨੈਟ ਤੋਂ ਵੇਖ ਕੇ ਉੱਥੇ ਆਹ ਕੁਝ ਉਹਨੇ ਆਖਿਆ ਉਹਨੇ ਆਹ ਆਖਿਆ, ਕਹਿੰਦੇ ਜੀ ਆਹ ਕਥਾ। ਜਿਹੜਾ ਗੁਰਬਾਣੀ ਦੀ ਕਥਾ ਸੁਣਾਵੇ, ਜਿਹੜਾ ਹਰੀ ਜਸ ਸੁਣਾਵੇ, ਜਿਹੜਾ ਇਤਿਹਾਸ ਸੁਣਾਵੇ ਉਹਦੇ ਬਾਰੇ ਕਹਿੰਦੇ ਕੋਈ ਕਥਾ ਥੋੜੀ ਹੈ। ਕਲਯੁਗ ਵਿੱਚ ਆਹ ਵੀ ਕੁਝ ਹੁੰਦਾ, ਵਿਦਵਾਨਾਂ ਦੀ ਬੇਕਦਰੀ ਔਰ ਜਿਹਨਾਂ ਨੂੰ ਵਿਦਿਆ ਦਾ ਕੋਈ ਇਲਮ ਨਹੀਂ ਉਹਨਾਂ ਦਾ ਉਹਨਾਂ ਦੀ ਕਦਰ। ਕਲਯੁਗ ਕਹਿੰਦਾ ਮੈਂ ਇਹੀ ਕੁਝ ਕਰਦਾ, ਇਹੀ ਕੁਝ ਕਰਾਉਂਦਾ ਹਾਂ।
ਭੂਪ ਕਹੇ ਹਮਕੋ ਨਿਤ ਟੋਟੂ,
ਜਿਹੜੇ ਰਾਜੇ ਨੇ ਉਹ ਹਮੇਸ਼ਾ ਉੱਚੀ ਉੱਚੀ ਹੋਕਾ ਦੇ ਕੇ ਹੀ ਆਖਦੇ ਆ ਕਿ ਸਾਨੂੰ ਤਾਂ ਘਾਟਾ ਪੈ ਗਿਆ ਜੀ, ਸਾਡਾ ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਉਹ ਭਲੇ ਬਾਣਸੋ ਲੋਕ ਤਾਂ ਭਰ ਰਹੇ ਨੇ ਸਾਰਾ ਕੁਝ, ਖਾਲੀ ਤੁਸੀਂ ਕਰ ਰਹੇ ਹੋ। ਦੁਨੀਆਂ ਕਹੇ ਲੋਕ ਆਖਣ ਭਾਈ ਉਹ ਸਾਡੇ ਬਾਰੇ ਕੋਈ ਖਜ਼ਾਨਾ ਖਾਲੀ, ਪਹਿਲੇ ਖਾਲੀ ਕਰ ਗਏ, ਦੂਜੇ ਖਾਲੀ ਕਰ ਗਏ, ਤੀਜੇ ਕਰ ਗਏ, ਜੇ ਉਹ ਕਰਕੇ ਹੁਣ ਤੁਸੀਂ ਭਰ ਲਓ ਬਈ। ਇਹ ਕਲਯੁਗ ਦਾ ਸਮਾਂ, ਕਲਯੁਗ ਕਹਿੰਦਾ ਜਿਹੜੇ ਰਾਜੇ ਨੇ ਉਹ ਉੱਚੀ ਉੱਚੀ ਆਖਣਗੇ ਲੋਕਾਂ ਨੂੰ ਜੇ ਸਾਨੂੰ ਘਾਟਾ ਪੈ ਰਿਹਾ ਹੈ। ਅਸੀਂ ਘਾਟੇ 'ਚ ਚੱਲ ਰਹੇ ਹਾਂ, ਸਾਡੀ ਸਰਕਾਰ ਘਾਟੇ 'ਚ ਚੱਲ ਰਹੀ ਹੈ, ਸਾਡਾ ਖਜ਼ਾਨਾ ਘਾਟੇ 'ਚ ਚੱਲ ਰਿਹਾ। ਕਲਜੋ ਕਹਿੰਦਾ ਮੈਂ ਰਾਜੇ ਜਦੋਂ ਇਹ ਗੱਲ ਕਹਿਣ ਲੱਗ ਪੈਣ ਵੀ ਅਸੀਂ ਘਾਟੇ 'ਚ ਚੱਲ ਰਹੇ ਹਾਂ ਤੇ ਲੋਕਾਂ ਦਾ ਕੀ ਬਣੂ ਭਾਈ, ਦੁਨੀਆਂ ਦਾ ਕੀ ਬਣੂ। ਜਦੋਂ ਰਾਜੇ ਕਹਿਣ ਲੱਗ ਪੈਣ, ਕਲਜੋ ਕਹਿੰਦਾ ਮੈਂ ਆਪਣੇ ਸਮੇਂ 'ਚ ਰਾਜਿਆਂ ਨੂੰ ਇਸ ਪਾਸੇ ਲਾਇਆ ਹੋਇਆ ਵੀ ਉਹ ਵੀ ਰੋਈ ਜਾਂਦੇ ਆ ਤੇ ਕਹੀ ਜਾਂਦੇ ਆ ਸਾਨੂੰ ਘਾਟਾ ਪੈ ਗਿਆ।
ਪ੍ਰਜਾ ਕਹੇ ਹਮ ਲਿਹੇ ਖਸੋਟੂ,
ਤੇ ਜਿਹੜੀ ਪ੍ਰਜਾ ਉਹ ਕਿਹੜਾ ਦੁੱਧ ਨਾਤੀ ਆ। ਕਲਜੋ ਕਹਿੰਦਾ ਮੈਂ ਵੀ ਉਹਨਾਂ ਨੂੰ ਪਵਿੱਤਰ ਨਹੀਂ ਰੱਖਿਆ। ਕਲਜੋ ਰਾਜੇ ਕਹਿੰਦੇ ਸਾਨੂੰ ਘਾਟਾ ਪੈ ਗਿਆ ਤੇ ਪ੍ਰਜਾ ਕਹਿੰਦੀ ਆ ਵੀ ਲੁੱਟ ਲਓ ਕਿਸੇ ਤਰੀਕੇ, ਕਸਰ ਨਾ ਛੱਡਿਓ। ਜੇ ਕਿਤੇ ਇਹੋ ਜਿਹਾ ਸਬੱਬ ਬਣ ਜੇ ਪ੍ਰਜਾ ਨੂੰ ਵੀ ਕਿਸੇ ਪ੍ਰਕਾਰ ਦਾ ਕੁਝ ਸਰਕਾਰੀ ਜਾਂ ਰਾਜੇ ਦਾ ਕੁਝ ਲੁੱਟਣਾ, ਫਿਰ ਉਦੋਂ ਖੈਰ ਨਹੀਂ ਗੁਜ਼ਾਰਦੇ। ਪ੍ਰਜਾ ਕਹਿੰਦੀ ਆ ਅਸੀਂ ਲੁੱਟ ਲਈਏ, ਰਾਜੇ ਕਹਿੰਦੇ ਆ ਸਾਨੂੰ ਘਾਟਾ ਪੈ ਰਿਹਾ, ਕਹਿੰਦਾ ਆਹ ਕੁਝ ਹੋ ਰਿਹਾ ਮੇਰੇ ਸਮੇਂ ਚ। ਹਾਂਜੀ,
ਸੰਨਿਆਸੀ ਸੰਚੈ ਬਹੁ ਧਨ ਕੋ,
ਕਹਿੰਦਾ ਮੇਰੇ ਸਮੇਂ ਚ ਜਿਹੜੇ ਸੰਨਿਆਸੀ ਨੇ ਨਾ, ਸੰਨਿਆਸੀ ਜਿਹੜੇ ਗੇਰੂ ਰੰਗੇ ਕੱਪੜੇ ਪਾ ਕੇ ਸੰਨਿਆਸੀ ਹੋ ਜਾਂਦੇ ਘਰ ਬਾਰ ਛੱਡ ਕੇ, ਕਹਿੰਦਾ ਉਹ ਸੰਨਿਆਸੀਆਂ ਦੀ ਮੇਰੇ ਸਮੇਂ ਵਿੱਚ, ਕਲਯੁਗ ਕਹਿੰਦਾ 5-5 ਲੱਖ ਕਰੋੜ ਰੁਪਏ ਦੀ ਟਰਨਓਵਰ ਹੋਵੇਗੀ ਸਾਲ ਦੀ ਮੇਰੇ ਸਮੇਂ ਚ ਜਿਹੜੇ ਸੰਨਿਆਸੀ ਹੈ। ਕਹਿੰਦੇ ਉਹਨਾਂ ਦਾ ਵਪਾਰ ਚੱਲਣਗੇ ਵੱਡੇ ਵੱਡੇ, ਉਹ ਕਰੋੜਾਂ ਰੁਪਈਆ ਇਕੱਠਾ ਕਰਨਗੇ ਜਿਹੜੇ ਸਮੇਂ ਦੇ ਮੇਰੇ ਸਮੇਂ ਦੇ ਸੰਨਿਆਸੀ ਨੇ। ਹਾਂਜੀ,
ਅਸਨ ਬਸਨ ਅਲਪ ਗ੍ਰਹਿਸਤਨ ਕੋ,
ਜਿਹੜੇ ਗ੍ਰਹਿਸਤੀ ਆ ਵਿਚਾਰੇ ਉਹਨਾਂ ਦੇ ਘਰ ਚ ਭੰਗ ਪੁੱਜੇਗੀ, ਰੋਟੀ ਖਾਣੀ ਵੀ ਔਖੀ, ਉਹਨਾਂ ਨੂੰ ਭੋਜਨ ਛਕਣਾ ਵੀ ਔਖਾ। ਹਾਲਾਂਕਿ ਸੰਨਿਆਸੀ ਦਾ ਜਿਹੜਾ ਧਰਮ ਹੈ ਨਾ ਖਾਲਸਾ ਜੀ, ਬੜਾ ਕਰੜਾ ਹੁੰਦਾ। ਸੰਨਿਆਸੀ ਨੂੰ ਛੱਤ ਥੱਲੇ ਰਹਿਣ ਦੀ ਆਗਿਆ ਨਹੀਂ, ਜਿਹੜਾ ਸੰਨਿਆਸੀ ਹੈ ਉਹਨੂੰ ਕਿਸੇ ਭਾਂਡੇ ਵਿੱਚ ਖਾਣ ਦੀ ਇਜਾਜ਼ਤ ਨਹੀਂ, ਉਹਨੂੰ ਨਾਰੀਅਲ ਦਾ ਜਿਹੜਾ ਛਿਲਕਾ ਹੁੰਦਾ ਨਾ ਖੋਪਰ, ਉਹਦੇ ਚ ਖਾਣ ਦੀ ਆਗਿਆ ਵੀ ਤੂੰ ਉਹਦੇ ਚ ਰੋਟੀ ਖਾਣੀ ਹੈ ਸਬਜ਼ੀ ਭਾਜੀ ਪਾ ਕੇ। ਇੱਕ ਲੰਗੋਟੀ ਤੋਂ ਵੱਧ ਸੰਨਿਆਸੀ ਨੇ ਆਪਣੇ ਕੋਲ ਵੱਧ ਕੁਝ ਨਹੀਂ ਰੱਖਣਾ ਜਿਹੜਾ ਸੰਨਿਆਸੀ ਹੈ। ਪਰ ਅੱਜ ਕੱਲ੍ਹ ਸੰਨਿਆਸੀ ਐਸੇ ਸੰਨਿਆਸੀ ਨਹੀਂ ਹਨ। ਸੰਨਿਆਸੀ ਕਦੇ ਡੇਰੇ ਬਣਾ ਕੇ ਨਹੀਂ ਸਨ ਰਹਿੰਦੇ, ਸੰਨਿਆਸੀ ਇੱਕ ਜਗ੍ਹਾ ਤੋਂ ਦੂਜੇ, ਦੂਜੇ ਤੋਂ ਤੀਜੇ ਥਾਂ ਤੇ ਵਿਚਰਦਿਆਂ ਹੋਇਆਂ ਲੋਕਾਂ ਨੂੰ ਧਰਮ ਦ੍ਰਿੜ ਕਰਾਉਂਦੇ ਸੀ, ਉਹਨਾਂ ਨੂੰ ਦੱਸਦੇ ਸੀ ਰੱਬ ਦੇ ਘਰ ਦੇ ਮਾਰਗ ਦੀ ਗੱਲ ਦੱਸਦੇ ਸੀ। ਅੱਜ ਵਰਗੇ ਸੰਨਿਆਸੀ ਨਹੀਂ। ਕਲਜੋ ਕਹਿੰਦਾ ਮੇਰੇ ਸਮੇਂ ਚ ਸੰਨਿਆਸੀ ਉਹ ਜੋੜ ਜੋੜ ਕੇ ਖਜ਼ਾਨੇ ਭਰਨਗੇ ਆਪਣੇ, ਤੇ ਮੇਰੇ ਸਮੇਂ ਚ ਜਿਹੜੇ ਗ੍ਰਹਿਸਤੀ ਨੇ, ਕਹਿੰਦਾ ਗ੍ਰਹਿਸਤੀਆਂ ਦੇ ਘਰ ਭੋਜਨ ਪੱਖਣਾ ਵੀ ਔਖਾ ਹੋਵੇਗਾ।
ਔਰ ਗਨਨ ਕਰ ਕਹਾ ਸੁਣਾਓ,
ਮਹਾਰਾਜ ਜੀ ਇਹ ਤਾਂ ਮੋਟੀਆਂ ਮੋਟੀਆਂ ਗੱਲਾਂ ਮੈਂ ਦੱਸਦਾ, ਗਿਣਤੀ ਨਹੀਂ ਕਰ ਸਕਦਾ ਵੀ ਮੈਂ ਕੀ ਕਰਾ ਰਿਹਾ ਤੇ ਮੇਰੇ ਸਮੇਂ ਚ ਅੱਗੇ ਹੋਰ ਕੀ ਹੋਣਾ। ਮਹਾਰਾਜ ਜੀ ਉਹ ਮੈਂ ਦੱਸ ਨਹੀਂ ਸਕਦਾ, ਉਹਦੀਆਂ ਗਿਣਤੀਆਂ ਨਹੀਂ ਕਰ ਸਕਦਾ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਲਯੁਗ ਵਿੱਚ ਅੱਗੇ ਕੀ ਹੋਣਾ ਉਹਦੇ ਬਾਰੇ ਬਚਨ ਲਿਖੇ ਹੈ, ਜਿਹੜੇ ਬਚਨ ਮੇਰੇ ਸਾਹਿਬ ਨੇ ਸ੍ਰੀ ਦਸਮ ਬਾਣੀ ਵਿੱਚ ਕਲਕੀ ਅਵਤਾਰ 'ਚ ਲਿਖੇ ਹੈ ਨਾ, ਉਹ ਅੱਜ ਇਨ ਬਿਨ ਉਸੇ ਤਰ੍ਹਾਂ ਵਰਤ ਰਹੇ ਨੇ ਜੋ ਗੁਰਦੇਵ ਨੇ 300-325 ਸਾਲ ਪਹਿਲਾਂ ਲਿਖ ਦਿੱਤੇ, ਉਹ ਵਰਤ ਰਹੇ ਹੈ। ਕਹਿੰਦਾ ਜੀ ਮੈਂ ਕੀ ਗਿਣ ਕੇ ਦੱਸਾਂ ਵੀ ਹੋਰ ਮੈਂ ਕੀ ਕਰਨਾ।
ਮੋਰ ਸਮੇਂ ਕੋ ਜੋਨ ਪ੍ਰਭਾਵ,
ਕਹਿੰਦਾ ਜੀ ਮੇਰੇ ਸਮੇਂ ਦਾ ਜਿਹੜਾ ਪ੍ਰਭਾਵ ਹੈ,
ਜਹ ਸਤ ਤਪ ਬ੍ਰਤ ਧਰਮ ਉਪਾਸਨ,
ਕਹਿੰਦਾ ਜੀ ਉਹਦੇ ਬਾਰੇ ਸੁਣੋ, ਜਿੱਥੇ ਸਤਸੰਗ ਹੁੰਦਾ, ਜਿੱਥੇ ਜਪ ਤਪ ਹੁੰਦਾ, ਜਿੱਥੇ ਲੋਕ ਸੰਜਮੀ ਨੇ, ਜਿੱਥੇ ਭਜਨੀਕ ਹਨ,
ਸਭ ਇੱਕ ਬਾਰ ਹੈ ਕਰੋ ਬਿਨਾਸ਼ਨ।
ਕਹਿੰਦਾ ਮੈਂ ਪਹਿਲਾਂ ਜ਼ੋਰ ਪਾਵਾਂਗਾ ਵੀ ਨਾ ਮੈਂ ਆਪਣੇ ਸਮੇਂ ਚ ਸਤ ਸੰਗਤ ਰਹਿਣ ਦੇਣੀ ਹੈ, ਨਾ ਮੈਂ ਆਪਣੇ ਸਮੇਂ ਚ ਜਪ ਤਪ ਰਹਿਣ ਦੇਣਾ, ਮੈਂ ਇਹਨਾਂ ਸਾਰਾ ਕਰ ਦੇਣਾ, ਖਤਮ ਕਰ ਦੇਣਾ।
ਦੋਹਰਾ ਆਇਸ ਅਸ ਕਰ ਤਾਰ ਕੀ ਸੋ ਤੁਮਰੀ ਹੀ ਹੋਏ।
ਕਹਿੰਦਾ ਜੀ ਇਹੀ ਹੁਕਮ ਹੈ ਮੈਨੂੰ ਕਰਤਾਰ ਦਾ। ਕਹਿੰਦੇ ਉਹ ਕਰਤਾਰ ਕਿਹੜਾ ਮਹਾਰਾਜ, ਤੁਹਾਡਾ ਹੀ ਤਾਂ ਹੁਕਮ ਹੈ। ਕਲਯੁਗ ਕਹਿੰਦਾ ਉਹ ਮਹਾਰਾਜ ਤੁਸੀਂ ਤਾਂ ਹੋ, ਤੁਹਾਡਾ ਹੀ ਤਾਂ ਹੁਕਮ ਹੈ ਮਹਾਰਾਜ ਇਹ ਕੁਝ ਕਰਨ ਦਾ, ਇਹ ਜਪ ਤਪ ਸੰਜਮ ਸਭ ਕੁਝ ਮੈਂ ਨਸ਼ਟ ਭ੍ਰਸ਼ਟ ਕਰ ਦਿਆਂ, ਕਲਯੁਗ ਵਿੱਚ ਰਹਿਣ ਹੀ ਨਾ ਦਿਆਂ ਆਪਣੇ ਸਮੇਂ ਚ ਕੁਝ। ਮਹਾਰਾਜ ਇਹ ਕਰਤਾਰ ਦੀ ਆਗਿਆ, ਉਹ ਵੱਖਰਾ ਕਰਤਾਰ ਥੋੜੀ ਆ ਮਹਾਰਾਜ, ਤੁਸੀਂ ਤਾਂ ਹੋ, ਤੁਹਾਡੀ ਤਾਂ ਹੀ ਆਗਿਆ, ਮੈਨੂੰ ਆਪ ਜੀ ਦਾ ਹੀ ਹੁਕਮ ਹੈ।
ਅਬ ਜਿਹੇ ਬਿਦਯੋ ਚਰੋ ਪ੍ਰਭੂ ਮੈਂ ਮਾਨੋਗਾ ਸੋਏ।
ਮਹਾਰਾਜ ਹੁਣ ਜਿਵੇਂ ਤੁਸੀਂ ਕਹੋਗੇ, ਪਹਿਲਾਂ ਤੁਸੀਂ ਕਿਹਾ ਸੀ ਉਹ ਕਰ ਰਿਹਾ, ਅੱਗੋਂ ਜੋ ਤੁਸੀਂ ਆਖੋਗੇ ਮਹਾਰਾਜ ਉਹ ਵੀ ਮੈਂ ਹੀ ਕਰਨਾ ਪਾਤਸ਼ਾਹ, ਹੁਣ ਵੀ ਤੁਹਾਡੇ ਆਖੇ ਲੱਗ ਕੇ ਹੀ ਕਰਨਾ, ਹੁਣ ਜੋ ਆਪ ਜੀ ਫਰਮਾਓਗੇ ਮੈਂ ਉਹ ਕਰਾਂ।
ਚਾਉ ਪਈ ਮੈਂ ਆਇਸ ਰਾਵਰ ਅਨੁਸਾਰੀ।
ਮਹਾਰਾਜ ਮੈਂ ਤੁਹਾਡੀ ਆਗਿਆ ਦੇ ਅਨੁਸਾਰੀ ਹਾਂ, ਤੁਹਾਡੇ ਹੁਕਮ ਹਾਂ, ਤੁਹਾਡੇ ਤਾਬਿਆਂ ਹਾਂ।
ਤਦ ਪੱਲੇ ਹੋ ਕੁਛ ਭੇਟ ਹਮਾਰੀ।
ਮਹਾਰਾਜ ਮੈਂ ਤੁਹਾਡੇ ਅਧੀਨ ਹਾਂ, ਤੁਹਾਡਾ ਦਾਸ ਹਾਂ। ਆਪ ਜੀ ਦਾ ਹੁਕਮ ਹੋਇਆ ਕਿ ਤੁਹਾਡੇ ਸੇਵਕਾਂ ਤੇ ਮੇਰਾ ਕੋਈ ਪ੍ਰਭਾਵ ਨਹੀਂ, ਐਸਾ ਵੀ ਜਨਮ ਸਾਖੀ ਚ ਜ਼ਿਕਰ ਆਉਂਦਾ ਕਿ ਇਹਨੇ ਆਪਣੇ ਸਰੀਰ ਉੱਤੇ ਇੱਕ ਬੜਾ ਕੀਮਤੀ ਦੁਸ਼ਾਲਾ ਲਪੇਟਿਆ ਹੋਇਆ ਸੀ, ਬੜਾ ਕੀਮਤੀ, ਪਰ ਉਹਦੇ ਚ ਮੋਟੀਆਂ ਮੋਟੇ ਖੱਪੇ ਜੇ ਨਿਕਲੇ ਹੋਏ। ਮਰਦਾਨਾ ਪੁੱਛਦਾ, ਮਹਾਰਾਜ ਦੁਸ਼ਾਲਾ ਏਡਾ ਸੋਹਣਾ ਇਹਨੇ ਲਿਆ, ਵਿੱਚ ਖੱਪੇ ਨਿਕਲੇ, ਇਹ ਕਾਹਦੇ ਵਾਸਤੇ? ਮਹਾਰਾਜ ਕਹਿੰਦੇ ਇਹਨੂੰ ਹੀ ਪੁੱਛ ਲੈ ਮਰਦਾਨਿਆਂ। ਕਲਯੁਗ ਨੇ ਦੱਸਿਆ, ਕਹਿੰਦਾ ਇਹ ਜਿਹੜਾ ਮੇਰੇ ਕੋਲ ਦੁਸ਼ਾਲਾ ਇਹ ਹੈ ਦਲਿੱਦਰ ਦਾ, ਜਦੋਂ ਅੰਮ੍ਰਿਤ ਵੇਲਾ ਹੁੰਦਾ ਮੈਂ ਸਾਰੀ ਦੁਨੀਆਂ ਦੇ ਪਾ ਦੇਣਾ, ਜਿਹੜੇ ਰਾਤ ਨੂੰ 2 ਵਜੇ ਤੱਕ ਪ੍ਰੇਤਾਂ ਵਾਂਗੂ ਭਟਕੀ ਜਾਂਦੇ ਆ ਨਾ, 1 ਵਜੇ ਤਾਂ ਹੀ ਸੱਜੇ ਖੱਬੇ, ਕਹਿੰਦਾ ਅੰਮ੍ਰਿਤ ਵੇਲੇ 2-2:30 ਵਜੇ ਮੈਂ ਉਹਨਾਂ ਨੂੰ ਵੀ ਦੱਬ ਲੈਣਾ ਜਿਹੜੇ ਸਾਰੀ ਰਾਤ ਭੱਜੇ ਫਿਰਦੇ ਆ। ਇਹ ਹੈ ਦੁਸ਼ਾਲਾ ਦਲਿੱਦਰ ਦਾ, ਤੇ ਇਹ ਜਿਹੜੇ 6 ਨਿਕਲੇ ਹੋਏ ਆ ਨਾ, ਇਹ ਉਹਨਾਂ ਨੇ ਕੱਢੇ ਆ ਜਿਹੜੇ ਦਲਿੱਦਰ ਦੇ ਇਸ ਦੁਸ਼ਾਲੇ ਦੀ ਪਰਵਾਹ ਨਾ ਮੰਨਦਿਆਂ ਹੋਇਆ ਅੰਮ੍ਰਿਤ ਵੇਲੇ ਉੱਠ ਕੇ ਰਸਨਾ ਤੋਂ ਕਹਿੰਦੇ ਧੰਨ ਗੁਰੂ ਨਾਨਕ, ਤੇ ਦੁਸ਼ਾਲੇ ਨੂੰ ਚੀਰ ਕੇ ਉੱਠ ਖਲੋਂਦੇ।
ਸਤ ਸ੍ਰੀ ਅਕਾਲ।
ਉਹਨਾਂ ਉੱਤੇ ਇਹ ਦਲਿੱਦਰ ਦਾ ਦੁਸ਼ਾਲਾ ਕੋਈ ਅਸਰ ਨਹੀਂ ਪਾਉਂਦਾ, ਇਹ 6 ਗੁਰੂ ਨਾਨਕ ਦੇ ਸਿੱਖਾਂ ਨੇ ਕੱਢੇ ਹੋਏ ਆ। ਉਹ ਅੰਮ੍ਰਿਤ ਵੇਲੇ 2-2:30 ਵਜੇ ਉੱਠ ਕੇ ਤਿਆਰ ਬਰ ਤਿਆਰ ਹੋ ਜਾਂਦੇ ਔਰ ਬਾਣੀ ਪੜ੍ਹਨ ਲੱਗ ਪੈਂਦੇ। ਇਹ ਮਹਾਰਾਜ ਜੀ ਦਾ ਸੇਵਕ ਬਣ ਕੇ ਹੁਣ ਕਹਿ ਰਿਹਾ, ਮਹਾਰਾਜ ਮੇਰੇ ਕੋਲੋਂ ਕੁਝ ਤਾਂ ਭੇਟਾ ਲਓ, ਮੈਂ ਆਪਣੇ ਸਮੇਂ ਵਿੱਚ ਕੁਝ ਤਾਂ ਆਪ ਜੀ ਦੇ ਚਰਨਾਂ ਚ ਅਰਪਣ ਕਰਾਂ।
ਕੰਚਨ ਮੰਦਿਰ ਦਰਬ ਮਹਾਨਾ।
ਮਹਾਰਾਜ ਕੋਈ ਸੋਨੇ ਦਾ ਮੰਦਿਰ, ਧਨ ਸੰਪਦਾ ਕੁਝ, ਮਹਾਰਾਜ ਜੋ ਮੇਰੇ ਕੋਲ ਹੈ ਇਸ ਵਕਤ ਉਹ ਤੁਹਾਡਾ ਹੈ, ਮੈਂ ਅਰਪਣ ਕਰਦਾ ਹਾਂ।
ਜਬ ਲੇਵੋ ਹੋਵੋ ਹਰ ਖਾਨਾ।
ਮਹਾਰਾਜ ਮੈਂ ਚਾਹੁੰਦਾ ਮੇਰੇ ਕੋਲੋਂ ਕੁਝ ਭੇਟਾ ਆਪ ਜੀ ਲਵੋ ਤੇ ਮੈਨੂੰ ਖੁਸ਼ੀ ਹੋਵੇ, ਮਹਾਰਾਜ ਮੈਂ ਤੁਹਾਡਾ ਸੇਵਕ ਹਾਂ, ਮੈਂ ਵੀ ਤੁਹਾਡੀ ਆਗਿਆ ਵਿੱਚ ਚੱਲ ਰਿਹਾ।
ਸੁਣ ਕਰ ਬਿਗਸੇ ਸ੍ਰੀ ਗੁਣ ਖਾਨੀ।
ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਦੀ ਬੇਨਤੀ ਸੁਣੀ ਤੇ ਖੇੜੇ ਵਿੱਚ ਆਏ।
ਵੈ ਪ੍ਰਸੰਨ ਬੋਲੇ ਤਬ ਬਾਣੀ।
ਪ੍ਰਸੰਨ ਹੋ ਕੇ ਸਾਹਿਬ ਜੀ ਬੋਲੇ,
ਸਭ ਜੁਗ ਤੇ ਬੜ ਤੇਜ ਤੁਮਾਰਾ।
ਮਹਾਰਾਜ ਜੀ ਕਹਿੰਦੇ ਕਲਯੁਗ ਸਤਯੁਗ ਤੋਂ ਵੀ ਤੇਰਾ ਵੱਧ ਤੇਜ ਹੈ, ਸਤਯੁਗ ਦਾ ਓਨਾ ਪ੍ਰਤਾਪ ਨੀ ਜਿੰਨਾ ਤੇਰਾ ਵਧਿਆ ਹੋਇਆ ਹੈ।
ਹੋਵੇ ਗੋ ਇਹ ਵਾਕ ਹਮਾਰਾ।
ਤੇਰਾ ਪ੍ਰਤਾਪ ਬਹੁਤ ਜ਼ਿਆਦਾ ਹੈ ਕਲਯੁਗ,
ਤੋਰ ਕਾਲ ਕੀਰਤ ਕਰਤਾਰਾ।
ਤੇਰੇ ਇਸ ਸਮੇਂ ਵਿੱਚ ਜਿਹੜੀ ਨਿਰੰਕਾਰ ਦੀ ਕੀਰਤੀ ਆ, ਅਕਾਲ ਪੁਰਖ ਦੀ ਕੀਰਤੀ ਹੈ,
ਮਹਿਮਾ ਤਾਂ ਕੀ ਵਧੈ ਅਪਾਰਾ।
ਪਰਮੇਸ਼ਰ ਦੀ ਕੀਰਤੀ ਤੇਰੇ ਸਮੇਂ ਵਿੱਚ ਵਧੇਗੀ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਮਹਾਰਾਜ ਜੀ ਕਹਿੰਦੇ ਤੇਰੇ ਸਮੇਂ ਚ ਪਰਮੇਸ਼ਰ ਦਾ ਕੀਰਤਨ ਫਲੀ ਪੂਤ ਹੋਵੇਗਾ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਪਰਮੇਸ਼ਰ ਦੀ ਕੀਰਤੀ ਤੇਰੇ ਸਮੇਂ ਵਿੱਚ ਪ੍ਰਬਲ ਹੈ।
ਲੱਖ ਬਰਖ ਸਤਿਗੁਰ ਜੋ ਕਰਈ।
ਕਹਿੰਦੇ ਲੱਖਾਂ ਸਾਲਾਂ ਦੇ ਵਿੱਚ ਸਤਯੁਗ ਚ ਜੋ ਕੀਤਾ ਜਾਂਦਾ ਸੀ,
ਆਇਓ ਤ ਬਰਖ ਤ੍ਰੇਤੇ ਚਿਤ ਧਰਈ।
ਤ੍ਰੇਤੇ ਵਿੱਚ 1000 ਵਰਸ ਦੀ ਉਮਰ ਰਹਿ ਗਈ, ਉਹਦੇ ਵਿੱਚ ਕਹਿੰਦੇ 10,000 ਦੀ ਉਮਰ ਰਹਿ ਗਈ।
ਦੁਆਪੁਰ ਕਰਤ ਜੇ ਬਰਖ ਹਜ਼ਾਰਾ।
ਦੁਆਪੁਰ ਵਿੱਚ 1000 ਸਾਲ ਤੱਕ ਜੋ ਕੀਤਾ ਜਾਂਦਾ ਸੀ,
ਸੋ ਕਲ ਅਲਪ ਕਾਲ ਸੁਖ ਸਾਰਾ।
ਤੇਰੇ ਸਮੇਂ ਵਿੱਚ ਕਹਿੰਦੇ ਥੋੜੇ ਸਮੇਂ ਵਿੱਚ ਹੀ ਨਿਰੰਕਾਰ ਦੀ ਕੀਰਤੀ ਕਰਕੇ ਉਹ ਸਭ ਕੁਝ ਮਿਲ ਜਾਏਗਾ ਜਿਹੜਾ ਸਤਯੁਗ ਵਿੱਚ 1,00,000 ਸਾਲ ਕਰਕੇ ਪ੍ਰਾਪਤ ਹੁੰਦਾ ਸੀ। ਇੰਨਾ ਫਰਕ ਮਹਾਰਾਜ ਕਹਿੰਦੇ ਤੇਰਾ ਤਾਂ ਸਮਾਂ ਹੀ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਵਾਸਤੇ ਦਾ ਬੜਾ ਭਲਾ ਸਮਾਂ, ਹਰੀ ਦੀ ਕੀਰਤੀ ਕਰਕੇ ਇਹ ਛੁਟਕਾਰੇ ਦਾ ਯੁੱਗ ਹੈ ਕਲਯੁਗ ਗੁਰੂ ਖਾਲਸਾ ਜੀ, ਇਹ ਨਿਬੇੜੇ ਦਾ ਯੁੱਗ ਹੈ।
ਪ੍ਰੀਤ ਯੁਕਤ ਹਰ ਕੀਰਤ ਕਰਈ,
ਜਿਹੜੇ ਤੇਰੇ ਸਮੇਂ ਵਿੱਚ ਪ੍ਰੇਮ ਸਹਿਤ ਹਰੀ ਦੀ ਕੀਰਤੀ ਕਰਨਗੇ,
ਸੋ ਤਤਕਾਲ ਵਿਖੇ ਭਵ ਤਰਈ,
ਤਤਕਾਲ ਇਸ ਭਵ ਸਾਗਰ ਤੋਂ ਸੰਸਾਰ ਤੋਂ ਤਰ ਜਾਣਗੇ।
ਬਹੁਰੋ ਚਹਿ ਤਜ ਦੇਨ ਉਪਾਇਨ,
ਤੂੰ ਚਾਹੁੰਦਾ ਸਾਨੂੰ ਕੁਝ ਭੇਟਾ ਦੇਣੀ,
ਰਤਨ ਜੜੇ ਕੰਚਨ ਕੇ ਆਯਨ,
ਕਹਿਣਾ ਵੀ ਸੋਨੇ ਦੇ ਮੰਦਿਰ ਦੇਣੇ ਆ ਭੇਟਾ ਕਰਨੀ ਆ ਸਾਨੂੰ।
ਚਤੁਰਥ ਜਾਮਾ ਜਬ ਹਮ ਧਰ ਹੈ,
ਚੌਥੇ ਜਾਮੇ ਦੇ ਵਿੱਚ ਜਦੋਂ ਅਸੀਂ ਆਵਾਂਗੇ,
ਮਾਇਆ ਸਹਿਤ ਲੀਨ ਤਬ ਕਰ ਹੈ,
ਉਦੋਂ ਇਹ ਤੇਰੀ ਭੇਟਾ ਅਸੀਂ ਲਵਾਂਗੇ ਮਾਇਆ ਸਹਿਤ, ਇਹ ਕਿਉਂਕਿ ਇਹਦੇ ਨਾਲ ਵੀ ਕਾਰਜ ਹੋਣੇ ਆ, ਹਾਲੇ ਦੀ ਸਾਨੂੰ ਲੋੜ ਨਹੀਂ। ਚੌਥੇ ਜਾਮੇ ਦੇ ਵਿੱਚ ਸਾਨੂੰ ਇਹਨੂੰ ਸਵੀਕਾਰ ਕਰਾਂਗੇ। ਮਸੰਦ ਪ੍ਰਥਾ ਉਦੋਂ ਹੀ ਚੱਲੀ ਗੁਰੂ ਰਾਮਦਾਸ ਸਾਹਿਬ ਦੇ ਸਮੇਂ, ਕਿਉਂਕਿ ਪਾਤਸ਼ਾਹ ਜਾਣਦੇ ਸਨ ਵੀ ਹੁਣ ਧਰਮ ਦੇ ਫੈਲਾਓ ਵਾਸਤੇ ਜਦੋਂ ਧਰਮ ਸਥਾਨ ਬਣਨੇ ਆ ਤਾਂ ਉਹਦੇ ਵਾਸਤੇ ਮਾਇਆ ਚਾਹੀਦੀ ਹੈ, ਤੋ ਮਾਇਆ ਦੀ ਉਗਰਾਹੀ ਵਾਸਤੇ ਬਸੰਤ ਪ੍ਰਥਾ ਗੁਰੂ ਰਾਮ ਬਾਅਦ ਵਿੱਚ ਜਾ ਕੇ ਭ੍ਰਸ਼ਟ ਹੋਈ, ਪਰ ਪਹਿਲਾਂ ਬੜੇ ਬੜੇ ਨੇਕ ਨੀਯਤ ਮਸੰਦ ਮਹਾਰਾਜ ਜੀ ਦੀ ਸੇਵਾ ਕਰਦੇ ਰਹੇ। ਤੋ ਇਹ ਸੰਕੇਤ ਹੈ, ਕਹਿੰਦੇ ਉਦੋਂ ਚੌਥੇ ਜਾਮੇ ਚ ਅਸੀਂ ਤੇ ਇਹ ਭੇਟਾ ਜਿਹੜੀ ਆ ਪ੍ਰਵਾਨ ਕਰਾਂਗੇ।
ਸੁਣ ਕਰ ਕਲਯੁਗ ਉਰ ਹਰ ਖਾਨਾ,
ਸੁਣ ਕੇ ਖੇੜੇ ਵਿੱਚ ਆਇਆ,
ਕਰ ਪਦ ਬੰਦਨ ਬਚਨ ਬਖਾਨਾ,
ਚਰਨਾਂ ਦੇ ਉੱਤੇ ਮੱਥਾ ਟੇਕ ਕੇ ਕਲਯੁਗ ਬੋਲਿਆ,
ਤੁਮ ਸੰਗਤ ਕੇ ਨਿਕਟ ਨਾ ਜੈ ਹੋ।
ਮਹਾਰਾਜ ਸਾਰੀ ਦੁਨੀਆਂ ਤੇ ਮੇਰਾ ਪ੍ਰਭਾਵ ਹੈ, ਪਰ ਮੈਂ ਆਪ ਜੀ ਦੇ ਚਰਨਾਂ ਚ ਬਚਨ ਕਰਕੇ ਜਾਂਦਾ ਹਾਂ। ਹੇ ਗੁਰੂ ਨਾਨਕ ਸਾਹਿਬ, ਜਿਹੜੀ ਤੁਹਾਡੀ ਸੰਗਤ ਹੈ ਤੁਹਾਡੇ ਸਿੱਖ ਦੇ, ਮੈਂ ਕਦੇ ਉਹਨਾਂ ਦੇ ਨੇੜੇ ਨਹੀਂ ਜਾਵਾਂਗਾ, ਤੁਹਾਡੇ ਸਿੱਖਾਂ ਦੇ ਨੇੜੇ, ਨਾਮ ਜਪਣ ਵਾਲਿਆਂ ਦੇ, ਬਾਣੀ ਪੜ੍ਹਨ ਵਾਲਿਆਂ ਦੇ, ਤੁਹਾਡੀ ਸੰਗਤ ਦੇ ਨੇੜੇ ਨਹੀਂ ਜਾਵਾਂਗਾ। ਹਾਂਜੀ,
ਆਨ ਜੀਵ ਦੰਭੀ ਦੁੱਖ ਦੇ ਹੋ,
ਜਿਹੜੇ ਪਖੰਡੀ ਨੇ ਦੰਭੀ ਨੇ ਉਹਨਾਂ ਨੂੰ ਦੁੱਖ ਦਿਆਂਗਾ, ਉਹਨਾਂ ਨੂੰ ਨੀ ਮੈਂ ਛੱਡਦਾ ਜਿਹੜੇ ਪਖੰਡੀ ਹੈ ਦੰਭੀ ਹੈ, ਉਹਨਾਂ ਨੂੰ ਦੁੱਖ ਦੇਵਾਂਗਾ, ਉਹਨਾਂ ਦੇ ਹਿਰਦੇ ਸਾੜੀ ਰੱਖਾਂਗਾ ਵਿਕਾਰਾਂ ਦੀ ਅੱਗ ਨਾਲ।
ਤੁਮਰੇ ਬਚਨ ਜੇ ਸਿੱਖ ਕਮਾਵੇ ਹੈ,
ਮਹਾਰਾਜ ਜੀ ਜਿਹੜੇ ਤੁਹਾਡੇ ਸਿੱਖ ਤੁਹਾਡੇ ਬਚਨ ਕਮਾਉਂਦੇ ਹੈ, ਨਾਮ ਤਰੀਕ ਤਾਂ ਬੜੇ ਹੋਣਗੇ, ਜਿਹੜੇ ਕਹਿੰਦੇ ਨੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਪਰ ਮਹਾਰਾਜ ਜਿਹੜੇ ਸਿੱਖ ਤੁਹਾਡੇ ਬਚਨ ਕਮਾਉਣਗੇ, ਇਹ ਵੀ ਬਚਨ ਹੈ ਨਾਲ, ਜਿਹੜੇ ਸਿੱਖ ਮਹਾਰਾਜ ਜੀ ਤੁਹਾਡੇ ਬਚਨ ਕਮਾਉਂਦੇ ਹਨ ਜਾਂ ਕਮਾਉਣਗੇ,
ਤਿਨ ਪਰ ਮੋਰਾ ਕਛ ਨਾ ਬਸਾਵੇ ਹੈ,
ਮਹਾਰਾਜ ਜੀ ਉਹਨਾਂ ਤੇ ਮੇਰਾ ਕੋਈ ਵਸ ਨਾ ਹੁਣ ਚੱਲਦਾ ਤੇ ਨਾ ਹੀ ਅੱਗੇ ਚੱਲੇਗਾ, ਜਿਹੜੇ ਸਿੱਖ ਤੁਹਾਡੇ ਬਚਨ ਕਮਾਉਂਦੇ ਨੇ। ਸਤਿਗੁਰ ਸ਼ਬਦ ਕਮਾਏ ਜੈਨਾ, ਮਾਂ ਕਵੀ ਜੀ ਲਿਖਦੇ, ਸਤਿਗੁਰ ਸ਼ਬਦ ਕਮਾਏ ਜੈਨਾ, ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ, ਸਿਰ ਚਰਨਨ ਪਰ ਧਾਰ। ਜਿਹੜੇ ਗੁਰੂ ਕੇ ਬਚਨ ਕਮਾਉਣ ਵਾਲੇ ਗੁਰਸਿੱਖ ਮਹਾਂਪੁਰਸ਼ ਮਹਾਤਮਾ ਸੰਤ ਜਨ ਹਨ, ਜਿਹਨਾਂ ਗੁਰੂ ਸ਼ਬਦ ਕਮਾ ਕੇ ਪੰਜਾਂ ਵਿਕਾਰਾਂ ਨੂੰ ਜਿੱਤ ਲਿਆ, ਮੈਂ ਉਹਨਾਂ ਮਹਾਂਪੁਰਸ਼ਾਂ ਉਹਨਾਂ ਨਾਮ ਰਸੀਏ ਗੁਰਸਿੱਖ ਸੰਤ ਜਨਾਂ ਦੇ ਚਰਨਾਂ ਵਿੱਚ ਸਿਰ ਧਰ ਕੇ ਮੱਥਾ ਟੇਕਦਾ ਨਮਸਕਾਰ ਕਰਦਾ ਹਾਂ। ਕਲਯੁਗ ਕਹਿੰਦਾ ਉਹਨਾਂ ਤੇ ਮੇਰਾ ਕੋਈ ਪ੍ਰਭਾਵ ਨਹੀਂ, ਜਿਹੜੇ ਸਿੱਖ ਤੁਹਾਡੇ ਬਚਨਾਂ ਨੂੰ ਕਮਾਉਂਦੇ ਹਨ।
ਭੇਟ ਦੇ ਬਰ ਗੁਰ ਤੇਲੇ ਕਰ,
ਜਿਹੜੇ ਸਤਿਗੁਰੂ ਜੀ ਕੋਲੋਂ ਵਰ ਲੈ ਕੇ ਭੇਟਾ ਦਿੰਦੇ ਹਨ।
ਵਿਦਾ ਭਇਓ ਚਰਨਨ ਪਰ ਸਿਰ ਧਰ,
ਕਲਯੁਗ ਮਹਾਰਾਜ ਜੀ ਦੇ ਚਰਨਾਂ ਤੋਂ ਵਿਦਾ ਹੋਇਆ ਨਮਸਕਾਰ ਕਰਕੇ,
ਪੜ੍ਹੈ ਸੁਣੈ ਸ਼ਰਧਾ ਉਰ ਥਾਪੈ।
ਕਹਿੰਦੇ ਜਿਹੜੇ ਗੁਰਸਿੱਖ, ਹੁਣ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਆ, ਜਿਹੜੇ ਗੁਰਸਿੱਖ ਆ ਪ੍ਰਸੰਗ ਕਲਯੁਗ ਤੇ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਦਾ, ਇਹ ਕਲਯੁਗ ਤੇ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਹੈ, ਇਸ ਪ੍ਰਸੰਗ ਨੂੰ ਜਿਹੜੇ ਗੁਰਸਿੱਖ ਪਿਆਰ ਨਾਲ ਪੜ੍ਹਨਗੇ, ਪਿਆਰ ਸਹਿਤ ਸੁਣਨਗੇ, ਔਰ ਇਹਨੂੰ ਆਪਣੇ ਹਿਰਦੇ ਚ ਵਸਾਉਣਗੇ,
ਦਿਲ ਪਰ ਕਲਯੁਗ ਨਹੀਂ ਵਿਆਪੈ,
ਕਹਿੰਦੇ ਉਹਨਾਂ ਤੇ ਕਲਯੁਗ ਦਾ ਕੋਈ ਅਸਰ ਨਹੀਂ ਹੋਵੇਗਾ, ਉਹਨਾਂ ਨੂੰ ਕਲਯੁਗ ਨਹੀਂ ਵਿਆਪੇਗਾ। ਜਿਹੜੇ ਇਸ ਪ੍ਰਸੰਗ ਨੂੰ, ਆਹ ਕਥਾ ਜਿਹੜੀ ਆਪ ਜੀ ਨੇ ਪਿਛਲੇ ਤਕਰੀਬਨ ਤਿੰਨ ਚਾਰ ਦਿਨਾਂ ਤੋਂ ਤੇ ਨਗਦਾਂ ਤੋਂ ਸਰਵਣ ਕਰ ਰਹੇ ਹੋ। ਇਸ ਪ੍ਰਸੰਗ ਨੂੰ ਜਿਹੜਾ ਕਵੇਗਾ, ਸੁਣੇਗਾ, ਹਿਰਦੇ ਚ ਵਸਾਵੇਗਾ, ਕਲਯੁਗ ਉਹਨਾਂ ਨੂੰ ਨਹੀਂ ਵਿਆਪੇਗਾ, ਕਲਯੁਗ ਉਹਨਾਂ ਤੇ ਪ੍ਰਭਾਵ ਨਹੀਂ ਪਾਵੇਗਾ।
ਗਮਲੇ ਸ਼੍ਰੀ ਗੁਰ ਬਹੁਰ ਅਗਾਰੀ,
ਕਿਉਂ ਕਲਯੁਗ ਨਾਲ ਗੋਸ਼ਟੀ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਥੋਂ ਅੱਗੇ ਨੂੰ ਚੱਲ ਪਏ।
ਲੋਕ ਉਧਾਰਨ ਪਰ ਉਪਕਾਰੀ,
ਲੋਕਾਂ ਨੂੰ ਉਧਾਰਨੇ ਵਾਲੇ ਸਤਿਗੁਰੂ ਜੀ ਪਰ ਉਪਕਾਰੀ ਹਨ। ਮੇਰੇ ਸਾਹਿਬ ਆਏ ਪਰ ਉਪਕਾਰ ਕਰਨ ਨੇ ਤੇ ਲੋਕਾਂ ਦੇ ਲੋਕ ਉਧਾਰਨ ਅਰਥਾ ਜੀਵਾਂ ਦੇ ਉਧਾਰਨੇ ਨਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਰ ਉਪਕਾਰੀ ਹੋ ਕੇ ਆਏ ਨੇ। ਕੱਲ ਕੇ ਸਭ ਦੁੱਖ ਨਿਵਾਰਨ ਕੋ ਭਵ ਤਾਰਨ ਕੋ ਜਗ ਭੀਤਰ ਆਏ, ਜਗ ਜੀਰਨ ਸਾਧਨ ਦੂਰ ਕਰੇ ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਜੀਵਾਂ ਦੇ ਪਾਰ ਉਤਾਰਨੇ ਵਾਸਤੇ ਗਰੀਬ ਨਵਾਜ ਪਾਤਸ਼ਾਹ ਸੰਸਾਰ ਵਿੱਚ ਅਵਤਰਤ ਹੋਏ ਹਨ।
ਦੋਹਰਾ ਬਾਨੀ ਬਰਦਾਨੀ ਸੁਮਤ ਗੁਣ ਖਾਨੀ ਸੁਖ ਮੂਰ,
ਵਾਹਿਗੁਰੂ ਪਰਮੇਸ਼ਰ ਦੀ ਬਾਣੀ, ਅਕਾਲ ਪੁਰਖ ਦੀ ਬਾਣੀ, ਨਿਰੰਕਾਰ ਦੀ ਬਾਣੀ, ਬਾਣੀ ਦਾ ਮੰਗਲ ਕਰਦੇ ਕਹਿੰਦੇ ਆ ਅਕਾਲ ਪੁਰਖ ਜੀ ਆਪ ਜੀ ਦੀ ਬਾਣੀ ਵਰਦਾਨੀ ਵਰ ਦੇਣ ਵਾਲੀ ਹੈ। ਕੀ ਵਰ? ਸੁਮਤ ਦਾ। ਮਹਾਰਾਜ ਤੁਹਾਡੀ ਬਾਣੀ ਸੁਮਤ ਦੇਣ ਵਾਲੀ ਹੈ। ਗੁਣ ਖਾਨੀ, ਮਹਾਰਾਜ ਜੀ ਤੁਹਾਡੀ ਬਾਣੀ ਗੁਣਾਂ ਦੀ ਖਾਨ ਹੈ। ਸੁਖ ਮੂਲ, ਮਹਾਰਾਜ ਜੀ ਤੁਹਾਡੀ ਬਾਣੀ ਸੁੱਖਾਂ ਦਾ ਮੂਲ ਹੈ, ਤੁਹਾਡੀ ਬਾਣੀ ਚ ਸਾਰੇ ਸੁਖ ਪ੍ਰਾਪਤ ਹੁੰਦੇ ਹਨ।
ਕਲਿਆਣੀ ਰਾਨੀ ਜਗਤ,
ਮਹਾਰਾਜ ਜੀ ਤੁਹਾਡੀ ਬਾਣੀ ਕਲਿਆਣ ਕਰਨ ਵਾਲੀ ਹੈ। ਏਦਾਂ ਕਹਿ ਲਈਏ ਅਕਾਲ ਪੁਰਖ ਜੀ ਤੁਹਾਡੀ ਬਾਣੀ ਸਾਰੇ ਜਗਤ ਦੀ ਰਾਣੀ ਹੈ, ਆਪ ਜੀ ਦੀ ਬਾਣੀ ਸਾਰੇ ਜਗਤ ਦੀ ਰਾਣੀ ਹੈ। ਹਾਂਜੀ।
ਮਾਨੀ ਕਵ ਪਗ ਧੂਰ,
ਮਹਾ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਸ ਦੇ ਪੈਰਾਂ ਦੀ ਧੂੜ ਕਵੀਆਂ ਨੇ ਵੀ ਸਨਮਾਨੀ ਹੈ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ, ਤੁਹਾਡੀ ਉਹ ਪਾਵਨ ਬਾਣੀ ਮੇਰੇ ਵਾਸਤੇ ਵਰਦਾਨੀ ਹੈ ਤੇ ਮੈਂ ਇਹ ਸੁਮਤ ਦਾ ਦਾਨ ਮੰਗਦਾ ਕਿ ਮੈਨੂੰ ਸੁਮਤ ਦਿਓ ਕਿ ਹੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਮੈਂ ਤੁਹਾਡੀ ਅੰਮ੍ਰਿਤਮਈ ਕਥਾ ਨੂੰ ਕਹਿ ਸਕਾਂ, ਲਿਖ ਸਕਾਂ, ਸੁਣਾ ਸਕਾਂ, ਇਹ ਵਰ ਇਹ ਸੁਮਤ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ੋ।
ਸ਼੍ਰੀ ਬਾਲਾ ਸੰਧੂਰ ਵਾਚ,
ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਹਨ।
ਰਸਾਵਲ ਛੰਦ ਚੱਲੇ ਫੇਰ ਆਗੈ ਪਿਖੇ ਪਾਪ ਭਾਗੈ,
ਗੁਰੂ ਨਾਨਕ ਸਾਹਿਬ ਜੀ ਚੱਲ ਪਏ ਇਥੋਂ ਅੱਗੇ ਐਸੇ ਸਾਹਿਬ ਜਿਨ੍ਹਾਂ ਦੇ ਦਰਸ਼ਨ ਕੀਤੇ ਹੀ ਪਾਪ ਭੱਜ ਜਾਂਦੇ ਹਨ। ਪਿਖੇ ਪਾਪ ਭਾਗੈ, ਜਿਨ੍ਹਾਂ ਦੇ ਦਰਸ਼ਨ ਕੀਤੇ ਹੀ ਪਾਪ ਨੱਠ ਜਾਂਦੇ ਹਨ।
ਮਹਾਦਾਨ ਦਾਤਾ ਸਭੈ ਲੋਕ ਖਿਆਤਾ,
ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤੇ ਨੇ, ਸਾਰੇ ਲੋਕਾਂ ਵਿੱਚ ਖਿਆਤਾ ਪ੍ਰਗਟ ਹਨ। ਪਾਤਸ਼ਾਹ ਚੱਲ ਕੇ ਅੱਗੇ ਕੈਸੇ ਦੇਸ਼ ਵਿੱਚ ਆਏ ਨੇ ਜਿਸ ਦੇਸ਼ ਦਾ ਨਾਮ ਹੈ ਮੁਨਾਫਿਕ। ਇੱਥੇ ਪਾਤਸ਼ਾਹ ਪਰਮੇਸ਼ਰ ਦੀ ਭਗਤੀ ਪ੍ਰਗਟ ਕਰ ਰਹੇ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।